ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵਾ ਘਰ ਬਾਦਾ।
ਗੁਰੂ ਮਹਾਰਾਜ ਸਾਹਿਬ ਨੂੰ ਪੁੱਛਿਆ ਅਚਲ ਬਟਾਲੇ ਵਿੱਚ ਕਿ ਮਹਾਰਾਜ ਆਪ ਵਿੱਚ ਕਿੰਨੀ ਕੁ ਤਾਕਤ ਹੈ। ਤਾਂ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਹੇ ਸਿੱਧੋ,
ਪਹਿਰਾ ਅਗਨ ਹਿਵਾ ਘਰ ਬਾਦਾ,
ਤੂੰ ਸਾਡੀ ਤਾਕਤ ਪੁੱਛਣਾ ਚਾਹੁੰਦੇ ਹੋ? ਜੇ ਅਸੀਂ ਚਾਹੀਏ ਗਰਮੀ ਦੀ ਰੁੱਤ ਚ ਅੱਗ ਦੇ ਵਸਤਰੀ ਪਹਿਰ ਲਈਏ, ਅੱਗ ਸਾਨੂੰ ਸਾੜ ਹੀ ਨਾ ਸਕੇ, ਅੱਗ ਦੇ ਵਿੱਚ ਹੀ ਬੈਠ ਜਾਈਏ, ਰੋਮ ਨਾ ਸਾੜ ਸਕੇ ਅੱਗ। ਜੇ ਹਫਸੀਆਂ ਦੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਅੱਗ ਚ ਬਿਠਾ ਦਿੱਤਾ ਸੀ, ਅੱਗ ਰੋਮ ਨਹੀਂ ਸਾੜ ਸਕੀ ਮਹਾਰਾਜ ਦਾ।
ਹਿਵੈ ਘਰ ਬਾਦਾ,
ਜੇ ਜਾਈਏ ਸਿਆਲ ਦੀ ਰੁੱਤ ਹਿਮਾਲੇ ਦੇ ਘਰ ਵਿੱਚ ਬਰਫ਼ ਵਿੱਚ ਘਰ ਮੰਨ ਲਈਏ, ਬਰਫ਼ ਵੀ ਸਾਨੂੰ ਗਾਲ ਨਾ ਸਕੇ, ਇਸ ਤਰ੍ਹਾਂ ਆਨੰਦ ਵਿੱਚ ਰਹੀਏ ਸਿਆਲ ਦੀ ਰੁੱਤ ਵਿੱਚ।
ਭੋਜਨ ਸਾਰ ਕਰਾਈ,
ਜੇ ਕਹੀਏ ਇਸ ਲਈ ਸਾਰ ਲੋਹਾ ਹੁੰਦਾ ਜਿਹੜਾ ਇੱਕੀ ਮਨ ਕੁੜਦਿਆਂ ਕੁੜਦਿਆਂ ਥੋੜਾ ਜਿਹਾ ਰਹਿ ਜਾਵੇ, ਉਹ ਚੰਗਾ ਸਾਰ ਲੋਹਾ ਹੁੰਦਾ। ਅਸਲਾ ਅਸਲੀ ਜਿਹੜਾ ਲੋਹਾ ਸਾਰ, ਉਹਦਾ ਭੋਜਨ ਕਰ ਲਈਏ, ਬੜਾ ਕਰੜਾ ਹੁੰਦਾ ਲੋਹਾ, ਲੋਹੇ ਦਾ ਹੀ ਭੋਜਨ ਕਰ ਲਈਏ। ਜੇ ਚਾਹੀਏ
ਸਗਲੇ ਦੂਖ ਪਾਣੀ ਕਰ ਪੀਵਾ,
ਜੇ ਚਾਹੀਏ ਸਿੱਧੋ ਸਾਰੇ ਦੁੱਖਾਂ ਨੂੰ ਪਾਣੀ ਵਾਂਗੂ ਪੀ ਲਈਏ, ਸਾਰੇ ਦੁੱਖਾਂ ਨੂੰ ਮੇੜ ਦਈਏ।
ਧਰਤੀ ਹਾਕ ਚਲਾਈ,
ਤੇ ਗਊ ਨੂੰ ਤੋੜ ਲਈਏ ਨਾ ਅੱਗੇ ਹੱਕ ਕੇ, ਐਂ ਜਿੱਧਰ ਨੂੰ ਚਾਹੀਏ ਧਰਤੀ ਨੂੰ ਹੱਕ ਕੇ ਚਲਾ ਲਈਏ, ਕਿੰਨੀ ਵੱਡੀ ਤਾਕਤ ਰੱਖਦੇ ਹਾਂ ਅਸੀਂ।
ਧਰ ਤਾਰਾ ਜੀ, ਧਰ ਤਾਰਾ ਜੀ ਅੰਬਰ ਤੋਲੀ,
ਰਾਜੂ ਦੇ ਵਿੱਚ ਰੱਖ ਕਰਕੇ ਧਰਤੀ ਨੂੰ ਤੇ ਆਕਾਸ਼ ਦੇ ਲੋਕਾਂ ਨੂੰ ਸਾਰਿਆਂ ਨੂੰ ਜੇ ਚਾਹੀਏ ਤੋਲ ਦਈਏ।
ਪਿੱਛੇ ਟੰਕ ਚੜਾਈ,
ਪਿੱਛੇ ਚਾਰ ਮਾਸੇ ਦਾ, ਸਾਢੇ ਚਾਰ ਮਾਸ ਦਾ ਬੱਚਾ ਚਾੜ ਕੇ ਇਹ ਸਾਰਿਆਂ ਨੂੰ ਤੋਲ ਦਈਏ, ਤੇ ਫਿਰ ਵੀ ਇਹ ਬੱਚੇ ਦੇ ਬਰਾਬਰ ਨਾ ਹੋ ਸਕਣ, ਹੌਲੇ ਹੀ ਹੋ ਜਾਣ, ਇਸ ਪ੍ਰਕਾਰ ਸ਼ਕਤੀ ਰੱਖਦੇ ਹਾਂ ਅਸੀਂ।
ਏਵਡ ਵਧਾ ਮਾਵਾ ਨਾਹੀ,
52 ਤਾਂ ਤਿੰਨਾਂ ਲੋਕਾਂ ਦੀਆਂ ਦੋ ਕਰਮਾਂ ਕੀਤੀਆਂ ਸੀ 52 ਨੇ, ਅਸੀਂ ਏਡੇ ਵੱਡੇ ਵੱਧ ਜਾਈਏ, ਨੀਣੇ ਹੀ ਨਾ ਜਾਈਏ, ਮਿੰਟੀ ਵਿੱਚ ਹੀ ਨਾ ਆਈਏ, ਏਡਾ ਵੱਡਾ ਸਰੀਰ ਆਕਾਰ ਬਣਾ ਲਈਏ ਆਪਦਾ।
ਸਭ ਸਹਿ ਨੱਥ ਚਲਾਈ,
ਅਤੇ ਸਾਰਿਆਂ ਲੋਕਾਂ ਨੂੰ, 14 ਲੋਕਾਂ ਨੂੰ, ਜਿੰਨੀ ਦੁਨੀਆਂ, ਸਾਰਿਆਂ ਨੱਥ ਕੇ ਅਧੀਨ ਕਰਕੇ ਨਕੇਲ ਪਾ ਕੇ ਚਲਾ ਲਈਏ ਜਿਵੇਂ ਚਾਹੀਏ।
ਏਤਾ ਤਾਣ ਹੋਵੇ ਮਨ ਅੰਦਰ,
ਇਹਦਾ ਤਾਣ ਸਾਡੇ ਮਨ ਦੇ ਅੰਦਰ ਵੀ ਹੁੰਦਾ ਹੈ।
ਕਰੀ ਪੇ ਆਸ ਕਰਾਈ,
ਜੇ ਆਪ ਵੀ ਕਰ ਲਈਏ, ਜੇ ਮਰਦਾਨੇ ਤੋਂ ਮਰਿਆ ਹਾਥੀ ਜੀਵਨ ਦਾ ਕਰਾ ਤਾ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜ ਕੇ ਸਿਕੰਦਰ ਦਾ ਹਾਥੀ ਦਿੱਲੀ ਜਿਉਂਦਾ ਕੀਤਾ ਸੀ, ਇਸ ਪ੍ਰਕਾਰ ਜੇ ਚਾਹੀਏ ਜਿਸ ਤੋਂ ਚਾਹੀਏ ਕਰਕੇ ਵੀ ਕਰਾ, ਆਸ ਕੇ ਵੀ ਕਰਾ ਲਈਏ।
ਜੇਵਡ ਸਾਹਿਬ ਤੇ ਵਡ ਦਾਤੇ,
ਮਹਾਰਾਜ ਦੀਆਂ ਤਾਕਤਾਂ ਤੁਹਾਡੇ ਚ ਕਿੱਥੋਂ ਆ ਗਈਆਂ? ਮਹਾਰਾਜ ਕਹਿੰਦੇ ਭਾਈ ਜਿੱਡਾ ਵੱਡਾ ਵਾਹਿਗੁਰੂ ਸਾਹਿਬ ਹੈ, ਉਹਦੀਆਂ ਉਹਦੀਆਂ ਵੱਡੀਆਂ ਦਾਤਾਂ ਹਨ।
ਦੇ ਕਰੇ ਰਜਾਈ,
ਉਹ ਦੇ ਦੇ ਕੇ ਦਾਤਾ ਰਜਾਈ ਤ੍ਰਿਪਤ ਕਰਦਾ, ਸਾਰੇ ਰਜਾਈ ਜਾਂਦਾ ਉਹ ਪਰਮੇਸ਼ਰ, ਐਸਾ ਤ੍ਰਿਪਤ ਕਰਨ ਵਾਲਾ ਹੈ।
ਨਾਨਕ ਨਜ਼ਰ ਕਰੇ ਜਿਸ ਉੱਪਰ,
ਸਾਰਿਆਂ ਨਾਲੋਂ ਤੁਸੀਂ ਵੱਡੀ ਕਿਹੜੀ ਕਲਾ ਮਾਰ ਸਮਝਦੇ ਹੋ? ਤਾਂ ਗੁਰੂ ਸਾਹਿਬ ਜੀ ਕਹਿੰਦੇ, ਹੇ ਸਿੱਧੋ ਸੁਣੋ,
ਨਾਨਕ ਨਜ਼ਰ ਕਰੇ ਜਿਸ ਉੱਪਰ,
ਜਿਹਦੇ ਤੇ ਮੇਰਾ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਕਿਰਪਾ ਦ੍ਰਿਸ਼ਟੀ ਕਰ ਦੇਵੇ,
ਸੱਚ ਨਾਮ ਵਡਿਆਈ,
ਭਾਈ ਸਤਨਾਮ ਜਪਣ ਦੀ ਵਡਿਆਈ ਦੇ ਦੇਵੇ। ਇਹ ਸਭ ਤੋਂ ਵੱਡੀ ਕਰਾਮਾਤ ਹੈ, ਜਿਹੜਾ ਅੱਠੇ ਪੈਰ ਮਨ ਨੂੰ ਰੋਕ ਕੇ ਸਿਮਨ ਕਰਦੇ ਰਹਿਣਾ, ਇਹਦੇ ਬਰਾਬਰ ਬਾਕੀ ਦੀਆਂ ਕਰਾਮਾਤਾਂ ਨਹੀਂ ਪੁੱਛ ਸਕਦੀਆਂ। ਭਾਈ ਗੁਰਦਾਸ ਸਾਹਿਬ ਨੇ ਇਸ ਪੌੜੀ ਦਾ ਟੀਕਾ ਕਰ ਰਹੇ ਹੋ, ਕਿਹਾ ਸਲੋਕ ਦਾ ਕਿ ਸਤਨਾਮ ਬਿਨ ਬਾਦਰ ਸ਼ਾਹੀ, ਬਦਲਾਂ ਦੀ ਸ਼ਾਮ ਨੂੰ ਨਾਸ ਬਣਤਾ ਸਾਰੀਆਂ ਚੀਜ਼ਾਂ ਜਿੰਨੀਆਂ ਹਨਗੀਆਂ। ਇਸ ਦਿਨ ਪੁੱਛਿਆ ਕਿ ਮਹਾਰਾਜ ਤੁਹਾਡੀ ਏਡੀ ਤਾਕਤ ਦੇ ਮਾਲਕ ਹੋ, ਕਿਰਪਾ ਕਰੋ ਸਾਡੇ ਵਕਾਰ ਨਹੀਂ ਮਿਟਦੇ। ਤਾਂ ਸੁਣ ਕੇ ਵਕਾਰਾਂ ਦੇ ਮਿਟਣ ਵਾਸਤੇ ਗੁਰੂ ਸਾਹਿਬ ਜੀ ਆਗਿਆ ਕਰਦੇ ਹਨ,
ਪਹਿਰਾ ਅਗਨ ਹਿਵੈ ਘਰ ਬਾਦਾ।
ਸਿੱਧੋ ਪਹਿਰਾ ਅਗਨ, ਅੱਗ ਦੀ ਨਹੀਂ ਜਿਹੜੀ ਕ੍ਰਿਸ਼ਨਾ ਹੈ ਜੀਆਂ ਨੂੰ ਚਿੰਬੜੀ ਹੋਈ, ਤੇ ਕਾਮ ਦਾ ਫੁਰਨਾ ਦੁੱਖ ਦਿੰਦਾ ਹੈ, ਕ੍ਰੋਧ ਦਾ ਫੁਰਨਾ ਦੁੱਖ ਦਿੰਦਾ ਹੈ, ਇੱਥੇ ਪਹਿਰਾ ਦੇਈਏ ਮਨ ਦੇ ਉੱਤੇ। ਹਰ ਵਾਰ ਜਦੋਂ ਮਨ 'ਚ ਕਾਮ ਆਵੇ, ਕ੍ਰੋਧ ਆਵੇ, ਕ੍ਰਿਸ਼ਨਾ ਆਵੇ, ਉਦੋਂ ਮਨ 'ਤੇ ਪਹਿਰਾ ਰੱਖੀਏ, ਮਨ ਨੂੰ ਇਸ ਪਾਸੇ ਨਾ ਲੱਗਣ ਦੇਈਏ। ਇਹ ਉਪਾਅ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ, ਹਰ ਵਾਰ ਮਨ 'ਤੇ ਸਾਫ ਧਾਂ ਦੇਈਏ।
ਘਰ ਬਾਦਾ,
ਇਹ ਹਿਵੈ ਘਰ ਬਾਦਾ, ਹਿਮਾਲੇ ਦਾ ਘਰ ਕੌਣ ਹੈ? ਠੰਡ ਦਾ ਸਾਧ ਸੰਗਤ, ਸਾਧ ਸੰਗਤ 'ਚ ਨਿਸ਼ਚਾ ਕਰਕੇ ਆਪਣੀ ਚਿੱਤ ਨੂੰ ਟਿਕਾਉਣਾ, ਜਿਹੜਾ ਘਰ ਮੰਨ ਲਈਏ, ਹਿਮਾਲੇ ਦੇ ਘਰ ਵੀ ਨਹੀਂ ਆਈ, ਸੰਗਤ ਵਿੱਚ ਚਿੱਤ ਨੂੰ ਆਪਦੇ ਨੂੰ ਟਿਕਾਉਣਾ ਕਰੀਏ, ਘਰ ਬਣ ਲਈਏ ਸੰਗਤ ਵਿੱਚ।
ਭੋਜਨ
ਕਾ ਭੋਜਨ ਗਿਆਨ, ਸਾਰ ਰੂਪ ਪਰਮੇਸ਼ਵਰ ਦਾ ਗਿਆਨ ਹੀ ਭੋਜਨ ਕਰਨਾ ਕਰੀਏ।
ਸਗਲੇ ਦੂਖ ਪਾਣੀ ਕਰ ਪੀਵਾ,
ਸਾਰੇ ਜਿੰਨੇ ਦੁੱਖ ਹੈ ਜੰਮਣ ਮਨ ਦੇ ਦੇਣ ਵਾਲੇ, ਉਹ ਸਾਰਿਆਂ ਨੂੰ ਪਾਣੀ ਪ੍ਰੇਮ ਕਰਕੇ ਪੀ ਜੀਏ, ਐਸਾ ਪ੍ਰੇਮ ਪੈਦਾ ਕਰੀਏ ਸਾਰੇ ਦੁੱਖ ਮਿਟੀ ਜਾਣ, ਕਿਉਂ ਪਾਣੀ प्रेम करके सारे दुखों नु पी जाइए नाश कर जाइए।
धरती हाक चलाई
आवाज ना वाक दा गुरु साहब के शब्द भी चलाना करिए बुद्धि नु इन बुद्धि दी चंचल पाइया छड़ दिए अपनिया जो गुरु साहब जी की आज्ञा दी उन्हें बोलों चलाना करिए इस प्रकार फतेह पाई दी है।
तर ताराजी अंबर तोली
तर ताराजी अंबर तोली तर ताराजी बुद्धि रूप तकड़ी विच रख करके अंबर अपने हिरदे के अंदर चिरा आकाश ब्रह्म की तोल विचार करिए
पिछे टंक चढ़ाई
पिछे की ओंकार जरा शब्द है साढ़े चार मात्रा का ये टंक चढ़ाना करिए ओंकार ब्रह्म उत्पत ओंकार किया जिन चित इस प्रकार जान करके सो भजन जो चाहे दे आधार सो भजन एक ओंकार इस प्रकार ओंकार मंत्र शब्द नू पिछे कर करके ब्रह्म दे विच तोल विचार च ला दिए अपनी बुद्धि रूपी तराजी तकड़ी दे ताई रख करके
ए वड वदा मावा नाही
एडे वडे बढ़ जाइए दे मान तो परे हो के मावा नाही संसार दे नू मिली जिना जो ब्रह्म स्वरूप है वड्डे तो वड्डा ओ त्रिकालवाद रूप दे लीन हो जाइए
सब स नथ चलाई
सारे इंद्रिय जेडे विषय हन जे बदो मल्लो मल्ली होर ना पासे नू खिची जांदे सारे नू समझन साधना रूपी नक नकेल पा के नथ के इन्हां नू चला लिए तोर लईए
एता तान होवे मन अंदर
अंदर तान ब्रह्म ज्ञानी दे मन विच हो जांदा है जेड़ा गुरु साहब दे प्रेम च जुड़दा है
करी ते आख कराई
आप ही आप भी कल्याण कर लैंदा है ते जिस नू आखदा महाराज दा नाम ओदी भी कल्याण करा दिंदा है ਕਿਉਂਕਿ ਉਹਦੀ ਤਾਕਤ ਦਾ ਮਾਲਕ ਬਣ ਜਾਂਦਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਹੋ ਜਾਂਦਾ ਹੈ
ਜੇ ਵੱਡ ਸਾਹਿਬ ਤੇ ਵੱਡ ਦਾਤੀ
ਜਿਹੜਾ ਵੱਡਾ ਸਾਹਿਬ ਅਕਾਲ ਪੁਰਖ ਗੁਰੂ ਹੈ ਵੱਡੀ ਵੱਡੀ ਇਹ ਬ੍ਰਹਮ ਵਿਦਿਆ ਦੀ ਉਹਨਾਂ ਦੀ ਦਾਤ ਹੈ
ਦੇ ਦੇ ਕਰੇ ਰਜਾਈ
ਸਿੱਖਾਂ ਨੂੰ ਦੇ ਦੇ ਕਰਕੇ ਬ੍ਰਹਮ ਦੇ ਦਾਤ ਰਜਾਈ ਆਗਿਆ ਮਨਾਉਣਾ ਕਰਦੇ ਹੈ ਰਜਾਈ ਤ੍ਰਿਪਤ ਕਰ ਦਿੰਦੇ ਮਹਾਰਾਜ ਸਾਹਿਬ ਫਿਰ ਲੋਕ ਪ੍ਰਲੋਕ ਦੇ ਪਦਾਰਥਾਂ ਦੀਆਂ ਵਾਸ਼ਨਾ ਨੀ ਉਹਨਾਂ ਨੂੰ ਰਹਿੰਦੀਆਂ ਭੁੱਖ ਨੀ ਰਹਿੰਦੀ ਕਿਸੇ ਪਦਾਰਥ ਦੀ
ਨਾਨਕ ਨਜ਼ਰ ਕਰੇ ਜਿਸ ਉੱਪਰ
ਜੀ ਕਹਿੰਦੇ ਜਿਸ ਦੇ ਉੱਤੇ ਭਾਈ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ
ਸੱਚ ਨਾਮ ਵਡਿਆਈ
ਉਹਨਾਂ ਨੂੰ ਸੱਚੇ ਨਾਮ ਕਰਕੇ ਸਾਰੀਆਂ ਦਾਤਾਂ ਗੁਣ ਪ੍ਰਾਪਤ ਹੋਣੇ ਗਿਆਨ ਆਦਿਕ ਪ੍ਰਾਪਤ ਹੋਣੇ ਇਹ ਵਡਿਆਈਆਂ ਦਿੰਦਾ ਹੈ
ਮਹੱਲਾ ਦੂਜਾ ਆਖਣ ਆਖ ਨਾ ਰਜਿਆ
ਪੁਰਸ਼ਦਾਂ ਨੇ ਪ੍ਰਸ਼ਨ ਕੀਤਾ ਮਹਾਰਾਜ ਅੱਗੇ ਦੂਜੇ ਪਾਤਸ਼ਾਹ ਅੱਗੇ ਕਿ ਮਹਾਰਾਜ ਇੰਦਰੀਏ ਵਸ ਨਹੀਂ ਆਉਂਦੇ ਤਾਂ ਹਜ਼ੂਰ ਫਰਮਾਉਂਦੇ ਹਨ ਦੂਜੇ ਪਾਤਸ਼ਾਹ ਸਿੱਧਾਂ ਨਾਲ ਪ੍ਰਸ਼ਨ ਉੱਤਰ
ਆਖਣ ਆਖ ਨਾ ਰੱਜਿਆ
ਇਹ ਸਿੱਧੋ ਆਖਣ ਜਿਹੜਾ ਮੁੱਖ ਹੈ ਇਹ ਗੱਲਾਂ ਨੂੰ ਆਖ ਆ ਕੇ ਤ੍ਰਿਪਤ ਨਹੀਂ ਹੁੰਦਾ ਗੱਲਾਂ ਕੱਲ ਜੇ ਕਹੀਏ ਕੀਤੀਆਂ ਸੀ ਅੱਜ ਨਾ ਕਰੋ ਚੁੱਪ ਕਰ ਰਹੋ ਅੱਜ ਕੀ ਲੋੜ ਹੈ ਤੈਨੂੰ ਬੋਲਣ ਦੀ ਗੱਲ ਹੈ ਨਹੀਂ ਕਹਿੰਦੇ ਮੈਂ ਤਾਂ ਹੋਰ ਬੋਲਣਾ ਹੈ ਇਸ ਪ੍ਰਕਾਰ ਆਖਣ ਵਾਲਾ ਜਿਹੜਾ ਮੂੰਹ ਹੈ ਇਹ ਆਖ
ਚੁੱਪ ਕਰ ਰਹੋ ਅੱਜ ਕੀ ਲੋੜ ਹੈ ਤੈਨੂੰ ਬੋਲਣ ਦੀ ਗੱਲ ਹੈ ਨਹੀਂ ਕਹਿੰਦੇ ਮੈਂ ਤਾਂ ਹੋਰ ਬੋਲਣਾ ਹੈ ਇਸ ਪ੍ਰਕਾਰ ਆਖਣ ਵਾਲਾ ਜਿਹੜਾ ਮੂੰਹ ਹੈ ਇਹ ਆਖ ਆ ਕੇ ਵਜਣੇ ਵੱਜਿਆ ਹੀ ਨਹੀਂ ਤ੍ਰਿਪਤੀ ਨਹੀਂ ਹੋਇਆ ਹੈ ਸੁਣਨ ਨਾ ਰੱਜੇ ਕੰਨ ਉਸ ਮੁੰਡਿਆਂ ਨੂੰ ਸੁਣ ਸੁਣ ਕੇ ਕੰਨ ਨਹੀਂ ਅਜੇ ਵੀ ਤ੍ਰਿਪਤ ਹੋਏ ਹੋਰ ਉਸ ਮੁੰਡਿਆਂ ਲੋਕਾਂ ਨੂੰ ਸੁਣਨੀ ਚਾਹੁੰਦੇ ਹਨ ਅੱਖੀ ਦੇਖ ਨਾ ਰੱਜੀ ਮਦਾਨੇ ਰੂਪ ਨੂੰ ਵੇਖ ਵੇਖ ਰੰਗ ਦੇ ਕਾਰਨ ਇੰਦਰੀਏ ਇੱਕ ਕੁਝ ਅੱਖਾਂ ਜਿਹੜੀਆਂ ਰੂਪ ਦੇ ਰੰਗ ਦੀਆਂ
ਭੁੱਖਿਆ ਭੁੱਖ ਨਾ ਉਤਰੈ
ਜਿਹੜੇ ਅੰਤਾ ਕਰਨ ਹਨ ਸਦੋ ਅੰਸ਼ ਭੁਗਤਨ ਕੀ ਜੋ ਹੈ ਤਾਂ ਤੇ ਅੰਤਾ ਕਰਨ ਪਇਓ ਹੈ ਇਹਨੇ ਅੰਤਾ ਕਰਨਾ ਦੇ ਅੰਦਰ ਅਨੇਕ ਪ੍ਰਕਾਰ ਦੇ ਪਦਾਰਥਾਂ ਦੀ ਭੁੱਖ ਹੈ ਇੱਕ ਤਿਆਗੀ ਹੈ ਕਿਉਂ ਭੁੱਖ ਤਾਂ ਨੀ ਜਾਂਦੀ ਨਜ਼ਰ ਚ ਨਹੀਂ ਹੁੰਦੀ ਪਦਾਰਥਾਂ ਦੀ ਭੁੱਖ ਬਣੀ ਰਹਿੰਦੀ ਦੀਆਂ ਦੇ
ਨਾਨਕ ਭੁੱਖਾ ਤਾਂ ਰੱਜੇ
ਜੀ ਕਹਿੰਦੇ ਨੇ ਭੁੱਖਾ ਅੰਤਾ ਕਰਨ ਤਾਂ ਤ੍ਰਿਪਤ ਹੁੰਦਾ ਰੱਜਦਾ ਹੈ
ਜਾਂ ਗੁਣ ਕਹਿ ਗੁਣੀ ਸਮਾਏ
ਪਰਮੇਸ਼ਰ ਦੇ ਗੁਣਾਂ ਨੂੰ ਕਹਿਣ ਵਾਲਾ ਹੋਵੇ ਇਹ ਮਨ ਕਰਕੇ ਵੀ ਗੁਣੀ ਪਰਮੇਸ਼ਰ ਚ ਸਮਾ ਜਾਵੇ ਗੁਣੀ ਗੁਰਾਂ ਦੇ ਗਿਆਨ ਦੁਆਰਾ ਗੁਣਾਂ ਨੂੰ ਕਹਿੰਦਾ ਗੁਣੀ ਪਰਮੇਸ਼ਰ ਚ ਸਮਾ ਜਾਵੇ ਤਾਂ ਇਹ ਅੰਤਾ ਕਰਨ ਭੁੱਖਾ ਮਨ ਵਾਲੀ ਸੀ ਜਿਹੜਾ ਇਹ ਰਾਜਦੇ ਹਨ
ਪੌੜੀ ਬਿਨ ਸੱਚੇ ਸਭ ਕੂੜ
ਸਤਿਗੁਰੂ ਜੀ ਕਹਿੰਦੇ ਹੋਏ ਗੁਰਸਿੱਖੋ ਇਹ ਨਿਸ਼ਚੇ ਕਰੋ ਸੱਚੇ ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਕੂੜ ਝੂਠ ਵਿੱਚ ਹੀ ਲੱਗੀ ਹੋਈ ਹੈ
ਕੂੜ ਕਮਾਈ ਹੈ
ਕੂੜ ਦੀ ਕਮਾਈ ਕਰਦੇ ਰਹਿੰਦੇ ਹਰ ਵਕਤ ਕੂੜ ਹੀ ਇਹਨਾਂ ਦੇ ਕੰਮ ਆਉਂਦਾ ਕਹਿੰਦੇ ਝੂਠ ਬੋਲੀਏ ਤਾਂ ਚਾਹ ਦੀ ਪਿਆਲੀ ਮਿਲਦੀ ਹੈ ਝੂਠੀ ਗਵਾਹੀ ਹੁੰਦੀ ਹੈ, ਕੌਣ ਕਿਸੇ ਨੂੰ ਕੁੱਟ ਆਉਂਦਾ ਹੈ?
ਬਿਨ ਸੱਚੇ ਕੂੜਿਆਰ,
ਬਿਨਾਂ ਸੱਚੇ ਨਾਮ ਤੋਂ ਜਿਹੜੇ ਕੂੜਿਆਰ ਝੂਠ ਦੀ ਪ੍ਰਾਪਤੀ ਵਾਲੇ ਪੁਰਖ ਨੇ,
ਬੰਨ ਚਲਾਈਏ
ਬੰਨ ਕੇ ਤੋਰੇ ਜਾਣਗੇ ਜਵਾਂ ਦੇ ਵਸ ਪੈ ਕੇ।
ਬਿਨ ਸੱਚੇ ਤਨਸ਼ਾਰ,
ਬਿਨਾਂ ਸੱਚੇ ਨਾਮ ਤੋਂ ਪਰਮੇਸ਼ਰ ਤੋਂ ਸਰੀਰ ਸਵਾਹ ਹੋ ਜਾਣਾ ਅੰਤ ਨੂੰ।
ਛਾਰ ਰਲਾਈਏ,
ਅੰਤ ਨੂੰ ਛਾਰ ਵਾਲੀਆਂ ਜੂਨਾਂ ਜਿਹੜੀਆਂ ਢਿੱਡ ਘਸਾ ਕੇ ਤੁਰਨ ਵਾਲੇ ਚੂਹੇ ਆਦਿਕ, ਸੱਪ ਆਦਿਕ, ਕਿਲੀਆਂ ਆਦਿਕ, ਉਹਨਾਂ ਟੇਢੀਆਂ ਜੂਨਾਂ ਚ ਲਾਇਆ ਜਾਵੇਗਾ, ਲਾਨਤਾਂ ਦੀ ਸਵਾਹ ਵਿੱਚ ਮਿਲਿਆ ਜਾਵੇਗਾ।
ਬਿਨ ਸੱਚੇ ਸਭ ਭੁੱਖ,
ਬਿਨਾਂ ਸੱਚੇ ਨਾਮ ਤੋਂ ਸਾਰੀਆਂ ਆਸਾ ਰੂਪੀ ਭੁੱਖਾਂ ਬਣੀਆਂ ਹੀ ਰਹਿੰਦੀਆਂ ਜੀਆਂ ਦੇ ਅੰਦਰ।
ਜੇ ਪੈ ਜਾਏ ਖਾਈ,
ਜਿੰਨਾ ਪਹਿ ਲਵੇ, ਜੇ ਜਿੰਨਾ ਖਾਣਾ ਉਹਨਾਂ ਖਾ ਲੇ, ਫੇਰ ਵੀ ਭੁੱਖਾ ਹੀ ਭੁੱਖਾ ਰਹਿੰਦਾ, ਫੇਰ ਵੀ ਨੰਗਾ ਹੀ ਰਹਿੰਦਾ। ਬਸਰਾਂ ਦੇ ਲੱਖਾਂ ਦੇ ਹੁੰਦਿਆਂ ਹੋਇਆ, ਲੱਖਾਂ ਪਦਾਰਥ ਖਾਂਦਾ ਹੋਇਆ, ਫੇਰ ਵੀ ਅੰਦਰੋਂ ਕ੍ਰਿਸ਼ਨਾ ਤੇ ਆਸਾ ਨਿਵਰਤ ਨਹੀਂ ਹੁੰਦੀ।
ਬਿਨ ਸੱਚੇ ਦਰਬਾਰ,
ਬਿਨਾਂ ਸੱਚੇ ਪਾਤਸ਼ਾਹ ਦਰਬਾਰ ਸਾਧ ਸੰਗਤ ਤੋਂ ਬਿਨਾਂ
ਕੂੜ ਨਾ ਪਾਈਏ,
ਬਿਨ ਸੱਚੇ ਦਰਬਾਰ ਕੂੜ ਨਾ ਪਾਈ, ਸੱਚੇ ਸਾਧ ਸੰਗਤ ਰੂਪੀ ਦਰਬਾਰ ਤੋਂ ਬਿਨਾਂ ਝੂਠਿਆਂ ਪੁਰਖਾਂ ਦੀ ਸੰਗਤ ਕਰਕੇ ਪਰਮੇਸ਼ੁਰ ਦੀ ਨਹੀਂ ਪ੍ਰਾਪਤੀ ਹੁੰਦੀ। ਬਿਨਾਂ ਸੱਚੇ ਦਰਬਾਰ ਸਰੂਪ ਤੋਂ ਕੂੜ ਝੂਠ ਬੋਲਣੇ ਕਰਕੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਕੂੜੇ ਲਾਲਚ ਲੱਗ,
ਜਿਹੜੇ ਝੂਠੇ ਪਦਾਰਥਾਂ ਦੇ ਖਾਣ ਪੀਣ ਪਹਿਰਨ ਦੇ ਲਾਲਚਾਂ ਨੂੰ ਲੱਗ ਜਾਂਦੇ ਹੈ,
ਮਹਿਲ ਖੁਆਈ ਹੈ,
ਉਹ ਆਪਣੇ ਮਹਲ ਤੁਰਿਆ ਪਦ ਨੂੰ ਖੁਆਈਏ ਗੁਆ ਲੈਂਦੇ ਹਨਗੇ, ਉਹ ਮਹਲ ਪ੍ਰਲੋਕ ਨੂੰ ਆਪਦੇ ਨੂੰ ਗੁਆ ਲੈਂਦੇ ਹਨ, ਖੁਆਈਏ ਭੁੱਲੇ ਜਾਂਦੇ ਹਨ, ਭੁਲਾਏ ਜਾਂਦੇ ਹੈ।
ਸਭ ਜਗ ਠੱਗੇ ਹੋ ਠੱਗ,
ਸਾਰੇ ਜਗਤ ਨੂੰ ਕਾਮ ਕਰੋ ਦਾਦਕ ਠੱਗਿਓ ਠੱਗਾਂ ਨੇ, ਠੱਗ ਲਿਆ ਹੈ,
ਆਈਏ ਜਾਈਏ,
ਇਸ ਕਰਕੇ ਉਹਨਾਂ ਦੀ ਕੁਸੰਗਤ ਕਰਕੇ ਜੀਵ ਜਨਮ ਧਾਰ ਕੇ ਮਾਤਾ ਦੇ ਗਰਭ ਚ ਆਉਂਦੇ ਹੈ, ਫਿਰ ਵਾਸ਼ਨਾ ਦੇ ਵਧੇ ਮਰ ਮਰ ਕੇ ਵਾਰ ਵਾਰ ਪ੍ਰਲੋਕ ਨੂੰ ਜਾਈਆ ਜਾਂਦੇ ਹਨ।
ਤਨ ਮਹਿ ਤ੍ਰਿਸ਼ਨਾ ਅੱਗ,
ਸਰੀਰ ਚੰਦ ਤ੍ਰਿਸ਼ਨਾ ਦੀ ਅਗਨੀ ਵਧੀ ਹੋਈ ਹੈ,
ਸ਼ਬਦ ਬੁਝਾਈ ਹੈ,
ਸ਼ਬਦ ਰੂਪੀ ਅੰਮ੍ਰਿਤ ਨਾਮ ਜਲ ਕਰਕੇ ਬੁਝਾਉਣਾ ਕਰੀਏ।
ਸਲੋਕ ਮਹੱਲਾ ਪਹਿਲਾ, ਨਾਨਕ
ਬਸ ਕਰੀਏ,
ਠੱਗ ਆਈਏ ਜਾਈਏ, ਤਨ ਮਹਿ ਤ੍ਰਿਸ਼ਨਾ ਅੱਗ, ਸ਼ਬਦ
ਬੁਝਾਈਏ।
ਸਲੋਕ ਮਹੱਲਾ ਪਹਿਲਾ, ਨਾਨਕ ਗੁਰ ਸੰਤੋਖ ਰੱਖੋ, ਧਰਮ ਫੁੱਲ ਫਲ ਗਿਆਨ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਖਾਲਸਾ ਵਾਹਿਗੁਰੂ
ਜੀ। ਸਾਜੀ ਨੂੰ ਅੱਜ ਗੁਰੂ ਖਾਲਸਾ ਸਾਧ ਸੰਗਤ ਜੀ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਨੂੰ ਗੁਰੂ ਸਰੂਪ ਕਰਕੇ ਕਥਨ ਕਰਦੇ ਹੋਏ ਉਚਾਰਨ ਕਰਦੇ ਹਨ ਕਿ ਸਤਿਗੁਰੂ ਅਕਾਲ ਪੁਰਖ ਸਾਡੇ ਕਿਹੋ ਜਿਹੇ ਹਨ।
ਸਲੋਕ ਮਹੱਲਾ ਪਹਿਲਾ, ਨਾਨਕ ਗੁਰ ਸੰਤੋਖ ਰੁੱਖ।
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰੂ ਜੋ ਅਕਾਲ ਪੁਰਖ ਹੈ, ਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਉਹ ਸੰਤੋਖ ਦੇ ਬਿਰਸ਼ ਹਨਗੇ। ਸੰਤੋਖ ਆਦਿਕ ਗੁਣਾਂ ਦੇ ਸਹਿਤ ਗੁਰੂ ਮਹਾਰਾਜ ਸਾਹਿਬ ਦਰਸ਼ਨ
ਧਰਮ ਫੁੱਲ ਫਲ ਗਿਆਨ।
ਫਿਰ ਮਹਾਰਾਜ ਜੀ ਸੰਤੋਖ ਦੇ ਦਰਸ਼ਨਗੇ ਤਾਂ ਉਹਨਾਂ ਨੂੰ ਪੱਤਰ ਕਿਹੜੇ ਹਨਗੇ? ਤਾਂ ਆਪ ਕਹਿੰਦੇ ਹਨ ਸੱਤ ਆਦਿਕ ਪੱਤਰੇ ਲੱਗੇ ਹੋਏ ਹਨ, ਤੇ ਕਰਨਾ ਮੈਤਰੀ ਮੁੱਤਾ ਤੇ ਇੱਛਾ ਆਦਿਕ ਡਾਂਗੀਆਂ ਲੱਗੀਆਂ ਹੋਈਆਂ ਹਨਗੀਆਂ, ਤੇ ਧਰਮ ਆਦਿਕ ਫੁੱਲ ਲੱਗੇ ਹੋਏ ਹੈ, ਤੇ ਬ੍ਰਹਮ ਗਿਆਨ ਰੂਪੀ ਫਲ ਲੱਗਿਆ ਹੋਇਆ ਹੈ।
ਰਸ ਰਸਿਆ ਹਰਿਆ ਸਦਾ,
ਅਤੇ ਜੋ ਪ੍ਰੇਮ ਰਸ ਦੇ ਨਾਲ ਮਹਾਰਾਜ ਸਾਹਿਬ ਸਿੱਖਾਂ ਨੂੰ ਉਪਦੇਸ਼ ਦਿੰਦੇ ਹੈ, ਇਹ ਰਸ ਵਿੱਚ ਰਸੇ ਹੋਏ ਹਨਗੇ, ਅਤੇ ਸਦਾ ਹਰਿਆਵਲ ਤਾਂ ਸੁਗਣਾ ਦੀ ਹਰਿਆਵਲ ਤਾਂ ਸਹਿਤ ਹਨ ਮਹਾਰਾਜ।
ਪੱਕਾ ਕਰਮ ਧਿਆਨ,
ਅਤੇ ਪ੍ਰਪੱਕ ਫਲ ਕਦੋਂ ਹੁੰਦਾ ਹੈ? ਜਿਹਨਾਂ ਤੇ ਕਰਮ ਬਖਸ਼ੀ ਹੁੰਦੀ ਹੈ ਗੁਰਾਂ ਦੀ, ਉਹ ਧਿਆਨ ਦਾ ਕਰਮ ਜਿਹੜੇ ਸਿੱਖ ਕਰਦੇ ਹਨ, ਹਰ ਵਾਰ ਗੁਰੂ ਸਾਹਿਬ ਦੇ ਧਿਆਨ ਨੂੰ ਜੁੜੇ ਰਹਿੰਦੇ ਹੈ, ਉਹਨਾਂ ਨੂੰ ਇਹ ਪ੍ਰਪੱਕ ਫਲ ਦੀ ਪ੍ਰਾਪਤੀ ਹੁੰਦੀ ਹੈ। ਜਿਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਜਿਸ ਵਕਤ ਇੱਕ ਦੇਸ਼ ਵਿੱਚ ਗਏ ਹਨ, ਉੱਥੇ ਭਾਈ ਮਰਦਾਨੇ ਨੂੰ ਭੁੱਖ ਲੱਗੀ ਹੋਈ ਸੀ, ਮਰਦਾਨੇ ਨੇ ਛੋਲਿਆਂ ਦੇ ਚਣੇ ਪੱਕੇ ਹੋਏ ਵੇਖ ਕਰਕੇ ਹੋਲਾ ਬਣਾਉਣ ਦੀ ਇੱਛਾ ਕੀਤੀ, ਤੇ ਮਹਾਰਾਜ ਮੈਂ ਬੂਟੇ ਪੱਟ ਕੇ ਚੱਬ ਲਵਾਂ, ਮਹਾਰਾਜ ਕਹਿੰਦਾ ਨਾ ਕਹੀ ਕਿਸੇ ਦੇ ਖੇਤ ਨੂੰ ਨਹੀਂ ਪੱਟੀਦਾ। ਉੱਥੇ ਮਹਾਰਾਜ ਸਾਹਿਬ ਬੈਠ ਗਏ। ਉਸ ਬੱਚੇ ਨੇ ਉੱਥੋਂ ਦੇ ਇਲਾਕੇ ਨੇ ਆ ਕੇ ਮਹਾਰਾਜ ਦੇ ਨਮਸਕਾਰ ਕਰਕੇ ਭਾਈ ਮਰਦਾਨੇ ਨੂੰ ਭੁੱਖਾ ਜਾਣ ਕੇ ਹੋਲਾ ਬਣਾ ਕੇ ਦਿੱਤੀਆਂ। ਜਿਸ ਵਕਤ ਹੋਲਾ ਦਿੱਤੀਆਂ ਭਾਈ ਮਰਦਾਨੇ ਨੇ ਸਾਰੀਆਂ ਨਵੇਲ ਲਈਆਂ, ਸਾਰੀਆਂ ਚੱਬ ਗਿਆ। ਉਹ ਬੱਚੇ ਨੂੰ ਸਮਝਿਆ ਕਿ ਸੰਤ ਭੁੱਖਾ ਹੈ, ਕੁਝ ਮੈਂ ਹੋਰ ਪ੍ਰਸਾਦਾ ਕਰਨ ਲਿਆਉਣਾ। ਇਸ ਖਿਆਲ ਨੂੰ ਲੈ ਕੇ ਜਦੋਂ ਜਾਣ ਲੱਗਾ, ਕਹਿਣ ਲੱਗਾ ਮਹਾਰਾਜ ਨੇ ਆਪਦੇ ਵਾਸਤੇ ਬਿਸਤਰਾ ਲਿਆਉਣਾ, ਪਲਾਈ ਲਿਆਉਣਾ, ਰਾਣੀ ਲਿਆਉਣਾ, ਧੋਣੀ ਲਿਆਉਣਾ। ਤਾਂ ਗੁਰੂ ਮਹਾਰਾਜ ਸਾਹਿਬ ਸ੍ਰੀ ਕਾਲ ਸਿੰਘ ਜਨਮ ਸਾਖੀ ਦਾ ਸਲੋਕ ਕਰਨ ਆਉਂਦਾ। ਮਹਾਰਾਜ ਨੇ ਕਿਹਾ, ਇਸ ਪ੍ਰਕਾਰ ਦੇ ਬਚਨ ਕਹੇ ਨੇ ਕਿ ਸੱਤਰ ਪਹਿਲਾਂ ਲੋਕ ਨੀ ਹਾਲੀ ਭਾਵ ਤੇਰਾ ਭਗਵਾਨ ਨਾਨਕ ਸੁਰਜੀ ਸੁਰਤੇ ਆਏ ਬਹੁ ਸੁਲਤਾਨ। ਇਹ ਬਚਨ ਕਹਿਣ ਤੋਂ ਉਸ ਬੱਚੇ ਨੂੰ ਬਾਦਸ਼ਾਹ ਗੁਰੂ ਸਾਹਿਬ ਨੇ ਦਿੱਤੀ। ਉਸੇ ਦਿਨ ਉਸ ਨਗਰ ਦਾ ਬਾਦਸ਼ਾਹ ਗੁਜ਼ਰ ਗਿਆ ਸੀ ਤੇ ਉੱਥੋਂ ਦੇ ਅਮੀਰਾਂ ਵਜ਼ੀਰਾਂ ਨੇ ਉਹਨੂੰ ਰਾਜ ਮੰਗ ਕੇ ਜਾਣ ਕੇ ਧਰਮਾਂ ਨੇ ਉਹ ਕੀਤਾ ਕਿ ਜੇ ਅਸੀਂ ਰਾਜ ਨੂੰ ਸੌਂਪ ਲਈਏ ਤਾਂ ਕਲਿਆਣ ਦੀ ਗੱਲ ਹੈ, ਜਿਹਨੂੰ ਪਰਮੇਸ਼ਵਰ ਰਾਜ ਦੇਵੇ ਉਹਨੂੰ ਰਾਜ ਤੋਂ ਵਿਖਾਈਏ। ਅੱਜ ਆਪਾਂ ਤੜਕੇ ਹੀ ਪਹਿਲਾਂ ਉੱਠ ਕੇ ਚੱਲੋ, ਜਿਹੜਾ ਪਹਿਲਾਂ ਮਿਲੇ ਉਹਨੂੰ ਰਾਜਗੱਦੀ ਤੋਂ ਵਿਖਾਈਏ। ਵਜ਼ੀਰਾਂ ਵਜ਼ੀਰਾਂ ਨੇ ਕਿਸੇ ਵੇਲੇ ਤਿਆਰੀ ਕੀਤੀ ਸਵੇਰੇ ਉੱਠ ਕੇ ਉੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਬੱਚੇ ਨੂੰ ਰਾਤ ਨੂੰ ਘਰ ਨਹੀਂ ਸੀ ਆਉਣ ਤਾਂ ਉੱਥੇ ਹੀ ਰੱਖਿਆ ਸੀ ਖੇਤ ਵਿੱਚ। ਉਹ ਤੜਕੇ ਸਵੇਰੇ ਮਹਾਰਾਜ ਦੇ ਪਾਸੋਂ ਬਿਗੜਾ ਲੈ ਕੇ ਜਦੋਂ ਆਇਆ, ਸਭ ਤੋਂ ਪਹਿਲਾਂ ਉਹਨਾਂ ਦੇ ਤਾਂ ਹੀ ਮਿਲਿਆ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਇਹਦੇ ਪਾਤਸ਼ਾਹੀ ਕਰਤਾਰਾ ਸੀ ਪਾਤਸ਼ਾਹ ਬਣਾ ਕੇ ਤਖ਼ਤ ਦਾ ਮਾਲਕ ਬਣਾ ਦਿੱਤਾ। ਕਿਉਂਕਿ ਇਹ ਧਿਆਨ ਹੁੰਦਾ ਨਾ, ਧਿਆਨ ਦੀ ਕਮਾਈ ਕਰ ਲੈ ਪ੍ਰਤੱਖ ਫਲ ਮਿਲ ਜਾਂਦਾ, ਜਿਹਨਾਂ ਨੂੰ ਬੱਚਿਆਂ ਨੂੰ ਬਾਦਸ਼ਾਹੀ ਮਿਲ ਗਈ। ਇਸ ਪ੍ਰਕਾਰ ਸਾਹਿਬ ਸੰਗੋਜੀ ਹਜ਼ੂਰ ਫਰਮਾਉਂਦੇ ਹਨ,
ਰਸ ਰਸਿਆ ਹਰਿਆ ਸਦਾ,
ਜਿਹਦਾ ਰਸ ਪ੍ਰੇਮ ਦੇ ਵਿੱਚ ਰਸਿਆ ਹੋਇਆ ਹੈ ਉਹ ਉਹਨਾਂ ਨੂੰ ਕਹਿੰਦੇ ਬ੍ਰਹਮਾਨੰਦ ਰੂਪੀ ਰਸ ਕਰਕੇ ਰਸਿਆ ਸਰ ਪ੍ਰਾਪਤ ਕਰਦਾ। ਇਹ ਹਰਾ ਕਰਿੰਦਾ ਮਨ ਪ੍ਰੇਮ ਰੰਗ ਦੇ ਵਿੱਚ ਹਰ ਵਾਰ ਸੁਭ ਗੁਣਾਰੀ ਹਰਿਆਵਲ ਤੋਂ ਸਹਿਤ
ਪੱਕਾ ਕਰਮ
ਧਿਆਨ ਕਿਰਪਾ ਹੋਈ ਹੈ। ਗੁਰਾਂ ਦੀ ਉਹ ਕਮਾਈ ਕਰਦੇ ਹੈ, ਗੁਰਾਂ ਦੇ ਧਿਆਨ ਵਿੱਚ ਪ੍ਰਗਟ ਹੋ ਕੇ ਲੱਗੇ ਰਹਿੰਦੇ ਹੈ। ਇਸ ਬ੍ਰਹਮ ਗਿਆਨ ਵਿੱਚ ਫਾਦਾ ਪੱਕਣਾ ਹੈ,
ਪਾਠੀ ਸਾਧ ਖਾਦਾ
ਲਹਿ ਸਰੋਤ ਵਿੱਚ ਕਾਮ ਕਰੋ ਦੋ ਪਤੀ ਨਹੀਂ ਕਰਦੇ। ਜਿਹੜਾ ਪਤ ਦੇ ਸਾਹਿਬ ਪਤ ਸੁਣ ਪੱਤੇ ਪੱਤੇ ਲੱਗੇ ਹੋਏ ਹਨ ਤੇ ਖਾਦਾ ਲਹਿ ਜਿਹਨੂੰ ਧਾਰਨ ਕੀਤਾ ਗੁਰੂ ਸਾਹਿਬ ਉਦੋਸ ਨੂੰ, ਉਹ ਸਵਾਦ ਨੂੰ ਲੈ ਜਾਂਦਾ। ਧਾਰਨ ਕਰਨ ਵਾਲਾ ਖਾਂਦਾ ਹੈ, ਖਾਂਦਾ ਜਿਹੜਾ ਧਾਰਨ ਕਰਦਾ ਹੈ ਉਸ ਬ੍ਰਹਮਾਨੰਦ ਰਸ ਨੂੰ ਲੈਂਦਾ ਹੈ।
ਦਾਨਾ ਕਹਿ ਸਿਰਦਾਨ,
ਜਿਹਨਾਂ ਨੂੰ ਗੁਰੂ ਸਾਹਿਬ ਨੇ ਦਾਨਾ ਵਿੱਚੋਂ ਸਿਰੋਮਣੀ ਨਾਮ ਦਾ ਦਾਨ ਦਿੱਤਾ ਹੈ ਉਹ ਇਸ ਦਾਨ ਨੂੰ ਪ੍ਰਾਪਤ ਕਰਦੇ ਹੈ। ਜਾਂ ਜਿਹਨਾਂ ਨੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਸੀਸ ਗੁਰੂ ਸਾਹਿਬ ਨੂੰ ਭੇਟਾਂ ਕੀਤੇ ਸੀ, ਇਹ ਸਿਰਜਾ ਦਾਨ ਜਿਹਨਾਂ ਨੂੰ ਗੁਰੂ ਅਕਾਲ ਪੁਰਖ ਨੂੰ ਦਿੱਤਾ ਹੈ ਉਹ ਦਾਨਾ ਵਿੱਚੋਂ ਸਿਰੋਮਣੀ ਦਾਨ ਬ੍ਰਹਮ ਗਿਆਨ ਦਾ ਪਾ ਕੇ ਆਪ ਖਾਂਦਾ ਹੈ ਤੇ ਜਿਹੜਾ ਉਹਨੇ ਸੰਗਤ ਕਰਦਾ ਹੈ ਧਾਰਨ ਕਰਦਾ ਹੈ ਉਹ ਵੀ ਸਾਰ ਨੂੰ ਲੈ ਲੈਂਦਾ ਹੈ। ਤੇ ਦਾਨਾ ਚ ਸਰੋਮਣੀ ਦਾਨ ਬ੍ਰਹਮ ਗਿਆਨ ਦਾ ਜੋ ਗ੍ਰਹਿਣ ਦਿੱਤਾ ਹੈ।
ਮਹੱਲਾ ਪਹਿਲਾ ਹੋਈ ਨੇ ਕਾ ਬਿਰਖ ਪਤ ਪਰਵਾਲਾ,
ਪਹਿਲਾਂ ਸੰਤੋਖ ਦਾ ਰੁੱਖ ਵਾਹਿਗੁਰੂ ਨੂੰ ਕਿਹਾ ਹੈ, ਹੁਣ ਆਦਮੀ ਸੋਨੇ ਦਾ ਬਿਰਖ ਕਹਿੰਦੇ ਹਨ।
ਮਹੱਲਾ ਪਹਿਲਾ ਸੋਈ ਨੇ ਕਾ ਬਿਰਖ ਪਤ ਪਰਵਾਲਾ,
ਵਾਹਿਗੁਰੂ ਜੀ ਕਹਿੰਦੇ ਹੈ ਬਿਰਖ ਸਿੱਖੋ ਪਰਮੇਸ਼ੁਰ ਸੋਨੇ ਦੇ ਬਿਰਖ ਦੀ ਨਿਆਂ ਨੇ। ਸੋਨਾ ਜਿਹੜਾ ਹੁੰਦਾ ਹੈ ਕੀਮਤੀ ਹੁੰਦਾ ਹੈ, ਸੋਨਾ ਸਾਰੀਆਂ ਧਾਂਤਾਂ ਤੋਂ ਬੋਝ ਹੁੰਦਾ ਹੈ ਤੇ ਸੋਨਾ ਪਵਿੱਤਰ ਹੁੰਦਾ ਹੈ। ਇਸੇ ਪ੍ਰਕਾਰ ਉਹ ਪਰਮੇਸ਼ੁਰ ਸਾਰਿਆਂ ਦਾ ਪਹਿਚਾਣ ਹੋਣੇ ਕਰਕੇ ਭਾਰਾ ਹੈ ਅਤੇ ਕੀਮਤੀ ਹੈ ਜੀ, ਬੇਕੀਮਤੀ ਹੈ। ਸਾਈ ਨਾਮ ਵੋਲ ਕੀਮਣ ਕੋਈ ਜਾਣ ਦੋ, ਤੂੰ ਬੇਕੀਮਤ ਹੈ ਅਤੇ ਫਿਰ ਪਵਿੱਤਰ ਹੈ। ਆਪ ਪਵਿੱਤਰ ਰੂਪ ਹੈ ਕਿ ਤੂੰ ਸਾਰੀਆਂ ਦੇਹਾਂ ਨੂੰ ਪਵਿੱਤਰ ਕਰਨ ਵਾਲਾ ਹੈ, ਕਿਉਂ ਸੋਨੇ ਦੇ ਬਿਰਸ਼ ਦੀ ਨਿਆਈ ਹੈ।
ਪਤ ਪਰਵਾਲਾ
ਅਤੇ ਪੱਤਰੇ ਉਹਨੂੰ ਕਿਹੜੇ ਲੱਗੇ, ਕਹਿੰਦੇ ਪਰਵਾਲਾ ਮੂੰਗੇ ਹੁੰਦੇ ਨੇ, ਜਿਵੇਂ ਮੂੰਗਿਆਂ ਰੂਪੀ ਪੱਤਰੇ ਲੱਗੇ ਆ, ਲਾਲ ਲਾਲ ਮੂੰਗਿਆਂ ਦੀਆਂ ਪਹੁੰਚੀਆਂ ਜਿਹੀਆਂ ਨੇ, ਬੀਬੀਆਂ ਦੀ ਹੁੰਦੀਆਂ ਸਨ ਪਹਿਲੀਆਂ, ਉਹਨਾਂ ਨੂੰ ਪਰਵਾਲ ਮੂੰਗੇ ਕਹੀਦਾ ਹੈ। ਸੋ ਹਜ਼ੂਰ ਫਰਮਾਉਂਦੇ ਹਨ
ਪਤ ਪਰਵਾਲਾ,
ਜਿਹੜੇ ਭਾਈ ਦੁਨੀਆਂ ਦੀ ਦਾਲ ਵੱਟ ਤੋਂ ਹੱਦ ਤੋਂ, ਜਿਹੜਾ ਦੁਨੀਆਂ ਦੀ ਹੱਦ ਤੋਂ ਪਰੇ ਹੋਣਾ ਹੈ, ਬਾਲ ਤੋਂ ਦੁਨੀਆਂ ਦੀ ਹੱਦ ਤੋਂ ਪਰੇ ਹੋਣਾ ਹੈ, ਜਾਂ ਦੁਨੀਆਂ ਦੀ ਵਾਲ ਪੱਤੀ ਹਵਾ ਜਿਹਨੂੰ ਨਾ ਲੱਗਣੀ, ਦੁਨੀਆਂ ਦੇ ਦੁਨੀਆਦਾਰੀ ਦੀ ਹੱਦ ਤੋਂ ਜਿਹੜਾ ਪਰੇ ਹੋਣਾ ਹੈ, ਇਹ ਪਰਵਾਲੇ ਮੂੰਗੇ ਲੱਗੇ ਹੋਏ ਪੱਤਰ ਹਨ ਮਹਾਰਾਜ ਸਾਹਿਬ ਗੁਰੂ ਰੂਪੀ
ਬਿਰਸ਼
ਨੂੰ ਕਹਿੰਦੇ ਆ ਪੋਠੋ ਹਾਰ ਤੇ, ਆਪਣੀ ਪਰਵਾਲਾ ਮੂੰਗੇ ਹੀ ਕਹਿੰਦੇ ਹਨ ਉਹਨਾਂ ਨੂੰ।
ਫੁੱਲ ਜਵੇਹਰ ਲਾਲ,
ਫੁੱਲ ਜਵੇਹਰ ਲਾਲ ਜਿਹੜੇ
ਕੇ ਫਲ ਲੱਗੇ ਹੋਏ ਫੁੱਲ ਜਵੀਰ ਲਾਲ ਫੁੱਲ ਲਾਲ ਪ੍ਰੇਮ ਤੇ ਗਿਆਰ ਆਦਮੀ ਹਨ ਗਿਆਰ ਫਲ ਸਤ ਫਲ ਰਤਨ ਲੱਗਾ ਹੈ ਮੁੱਖ ਭਾਸ਼ਤ ਦਾ ਹੈ ਦਰਾਜ ਤੇ ਲਾਲ ਪ੍ਰੇਮ ਇਹ ਫੁੱਲ ਲੱਗੇ ਹੋਏ ਹੈ ਤੇ ਜਿਹੜੇ ਮੁੱਖੋਂ ਭਾਖਣਾ ਅਭਿਆਸ ਕਰਨਾ ਗੁਰਾਂ ਦੇ ਦਿੱਤੇ ਉਪਦੇਸ਼ ਨੂੰ
ਨਿਹਾਲ
ਜਿਹੜੇ ਹਿਰਦੇ ਦੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਧਾਰਨ ਕਰਦੇ ਹੈ ਆਪਣੇ ਦਿਲ ਗੁਰੂ ਸਾਹਿਬ ਦੀ ਘੋਸ਼ਣਾ ਕਰ ਦਿੰਦੇ ਹੈ ਉਹ ਹਿਰਦੇ ਦੀ ਵੇਖ ਕੇ ਵਾਹਿਗੁਰੂ ਨੂੰ ਨਿਹਾਲ ਹੋ ਜਾਂਦੇ ਹੈ ਬੰਦਿਆਂ ਤੋਂ ਰਹਿਤ ਹੋ ਜਾਂਦੇ ਹੈ ਹਿਰਦੇ ਦੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਹੈ ਪਰਮੇਸ਼ਵਰ ਜਿਹੜੇ ਉਹਨੂੰ ਹਿਰਦੇ ਚ ਸਮਝਦੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਦੁੱਖਾਂ ਤੋਂ ਰਹਿਤ ਹੋ ਕੇ ਨਿਹਾਲ ਪ੍ਰਸੰਨ ਹੋ ਜਾਂਦੇ ਹਨ
ਨਾਨਕ ਕਰਮ ਹੋਏਗਾ ਮੁੱਖ ਮਸਤਕ
ਕਿਰਪਾ ਦਿੱਤੀ ਹੋਏ ਗੁਰਾਂ ਦੀ ਆਪਣੇ ਪੂਰਨ ਦੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ ਉਹਨਾਂ ਦੇ ਮੁੱਖ ਸ਼ਿਰੋਮਣੀ ਮੱਥੇ ਦੇ ਭਾਗ ਜਿਹਨਾਂ ਦੇ ਹੋਣ
ਲਿਖਿਆ ਹੋਵੇ ਲੇਖ
ਆਪਣੇ ਮੱਥੇ ਦੇ ਉੱਤੇ ਲੇਖ ਲਿਖਿਆ ਹੋਇਆ ਹੋਵੇ ਪੂਰਨ ਦੇ ਪੁੰਨਾਂ ਦੇ ਪ੍ਰੇਰੇ ਹੋਏ ਈਸ਼ਵਰ ਦਾ ਸ਼ਿਰੋਮਣੀ ਭਾਗ ਹੁਣ ਜਿਹੜਾ ਨਿਸ਼ਕਾਮ ਕਰਮ ਰੂਪ ਅੰਤਾ ਕਰਮ ਤੇ
ਅੱਠ ਸੱਠ ਤੀਰਥ ਗੁਰ ਕੀ ਚਰਨੀ
ਜਿਹੜਾ ਗੁਰੂ ਸਾਹਿਬ ਦੇ ਸਿੱਖ ਆ ਕੇ ਚਰਨੀ ਪੈਂਦਾ ਹੈ ਜਿਹਾ ਜਿਹਾ ਅਖਾਰ ਤੀਰਥਾਂ ਤੋਂ ਇਸ਼ਨਾਨ ਕਰਿਆ ਹੈ ਜਿਹਾ ਜਿਹਾ ਗੁਰੂ ਸਾਹਿਬ ਅੱਗੇ ਸਿਰ ਝੁਕਾਤਾ ਸਿੱਖ ਨੇ ਇੰਨਾ ਫਲ ਇੱਕ ਵਾਰੀ ਮੱਥਾ ਟੇਕਣ ਨਾਲ ਹੁੰਦਾ ਹੈ
ਪੂਜੈ ਸਦਾ ਵਸੇ
ਜਿਹੜਾ ਭਾਈ ਹਰ ਵਕਤ ਪੂਜਦਾ ਰਹਿੰਦਾ ਗੁਰੂ ਸਾਹਿਬ ਨੂੰ ਉਹ ਤਾਂ ਸਦਾ ਵਾਸ ਵਿਸ਼ੇਸ਼ ਫਲ ਹੈ ਇਹਨੂੰ ਬਹੁਤਾ ਫਲ ਹੈ ਉਸ ਫਲ ਦਾ ਤਾਂ ਟੋਟ ਨਹੀਂ ਆਉਂਦੀ ਏਡਾ ਫਲ ਪ੍ਰਾਪਤ ਹੁੰਦਾ ਹੈ ਇੱਕ ਵਾਰੀ ਨਮਸਕਾਰ ਕਰਨ ਨਾਲ ਹਰ ਤੀਰਥਾਂ ਦੇ ਇਸ਼ਨਾਨ ਦਾ ਫਲ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਣਦਾ ਜਿਹੜਾ ਸਦਾ ਵਾਸਤੇ ਪੂਜਦਾ ਹੈ ਉਹਨੂੰ ਬਹੁਤ ਵਿਸ਼ੇਸ਼ ਫਲ ਹੈ ਅਠਾਰ ਤੀਰਥ ਨਹੀਂ ਉਹਦੇ ਬਰਾਬਰ ਹੋ ਸਕਦੇ
ਹੰਸ ਹੇਤ ਲੋਭ ਤੋਪ
ਇਹ ਦੁਨੀਆਂ ਦੇ ਅੰਦਰ ਐਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਛੱਡ ਕੇ ਸਾਧ ਸੰਗਤ ਜੀ ਹੋਰ ਪਾਸੇ ਭਰਦੇ ਉਹ ਭਟਕੇ ਹੀ ਸਿੱਧੇ ਰਹਿੰਦੇ ਹਨ
ਹੰਸ ਹੇਤ ਲੋਭ ਤੋਪ
ਹੰਸ ਜਿਹੜਾ ਹੰਸ ਵਰਗੇ ਸੋਹਣੇ ਬਣ ਕੇ ਰਹਿਣਾ ਕਾਮ ਦੀ ਇੱਛਾ ਹੋਣੀ ਤੇ ਹੰਸ ਨੂੰ ਹਿੰਸਾ ਕਰਨੀ ਜੀਵ ਘਾਤ ਕਰਨਾ ਤੇ ਹੇਤ ਮੋਹ ਕਰਨਾ ਸਰੀਰਾਂ ਦੇ ਨਾਲ ਲੋਭ ਖਾਣ ਦਾ ਹੋਣਾ ਬਹੁਤ
ਕੋਪ
ਤੇ ਕੋਪ ਗੁਠੈਲੇ ਹੋਣਾ ਐਵੇਂ ਛੜੇ ਰਹਿਣਾ ਬੁਝੇ ਰਹਿਣਾ ਹਰਿਕ ਦੇ ਗਾਲੀ ਪੈ ਜਾਣਾ
ਚਾਰੇ ਨਦੀਆਂ ਅੱਗ
ਇਹ ਚਾਰ ਅੱਗ ਦੀਆਂ ਨਦੀਆਂ ਹੈ ਭਾਈ ਕੋਈ ਤਾਂ ਜੀਵ ਘਾਤ ਰੂਪੀ ਕੋਈ ਕਾਮ ਦੀ ਨਦੀ ਚ ਕੋਈ ਮੋਹ ਦੀ ਨਦੀ ਚ ਕੋਈ ਲੋਭ ਦੀ ਨਦੀ ਚ ਕੋਈ ਕ੍ਰੋਧ ਦੀ ਨਦੀ ਚ ਸਾਰੇ ਡੁੱਬੇ ਰਹਿੰਦੇ ਹਨ
ਪਵ ਹੈ ਗਜ ਹੈ ਨਾਨਕਾ
ਇਹਨਾਂ ਨਦੀਆਂ ਚ ਪੈ ਪੈ ਕੇ ਕੋਈ ਕਾਮ ਦੀ ਨਦੀ ਚ ਕੋਈ ਹੇਤ ਦੀ ਨਦੀ ਚ ਲੋਭ ਦੀ ਕ੍ਰੋਧ ਦੀ ਚ ਪੈ ਕਰਕੇ ਸੜਦੇ ਰਹਿੰਦੇ ਗੁਰੂ ਸਾਹਿਬ ਜੀ ਕੇ ਅੱਗ ਦੀਆਂ ਨਦੀਆਂ ਇਹ
ਕਰੀਏ ਕਰਮੀ ਲੱਗ
ਜੇ ਚੰਗੇ ਕਰਮ ਹੋਣ ਤੇ ਗੁਰੂ ਸਾਹਿਬ ਦੇ ਚਰਨੀ ਲੱਗ ਜਾਈਏ ਫੇਰ ਕਰਨਾ ਹੁੰਦਾ ਹੋਰ ਕੋਈ ਉਪਾਅ ਨਹੀਂ ਇਹਦੇ ਵਿੱਚ ਸਾਰੇ ਰੁੜਦੇ ਰਹਿੰਦੇ ਸੜਦੇ ਹੀ ਰਹਿੰਦੇ ਹਨ ਲੋਕ
ਪੌੜੀ ਜੀਵਦਿਆਂ ਮਰ ਮਾਰ
ਇਸੇ ਪ੍ਰਕਾਰ ਚਾਰ ਨਦੀਆਂ ਅਗਨੀ ਕੰਮ ਚਾਰੇ ਹੋਰ ਵੀ ਤੀਜੇ ਪਾਤਸ਼ਾਹ ਦੇ ਬਚਣਾ ਚਾਹੇਗਾ ਇੱਥੋਂ ਇਹੋ ਚਾਰੇ ਨਦੀਆਂ ਜਿਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੀਆਂ ਹਨ
ਪੌੜੀ ਜੀਵਦਿਆਂ ਮਰ ਮਾਰ
ਮਾਰਾ ਕਹਿੰਦੀ ਹੋ ਭਾਈ ਜੀਵਤ ਭਾਵ ਤੋਂ ਮਰ ਜਾ ਫਿਰ ਤੂੰ ਮਾਰ ਕਾਮ ਆਦ ਕੰਮ ਵੀ ਮਾਰ ਲਵੇਗਾ ਤੇ ਮਰ ਮਾਰਨ ਵਾਲਾ ਜਿਹੜਾ ਧਰਮ ਰਾਜਾ ਹੈ ਕਾਲ ਹੈ ਉਹ ਵੀ ਤੇਰਾ ਮਰ ਜਾਏਗਾ
ਨਾ ਪੱਛੋ ਤਾਈ ਹੈ
ਜਦੋਂ ਕਾਲ ਮਰ ਗਿਆ ਕਾਮ ਆਦਿਕ ਮਰ ਗਏ ਵਾਸ਼ਨਾ ਮਰ ਗਈਆਂ ਫਿਰ ਪਛਤਾਵਾ ਨਹੀਂ ਪੱਲੇ ਕੋਈ ਰਹੇਗਾ ਮੁਕਤ ਹੋ ਜਾਵਾਂਗੇ ਇੱਥੋਂ ਨਹੀਂ ਪਾਉਂਦੇ ਰਹੋਗੇ ਨਰਕ ਦੀ ਗਰਭ ਚ ਪੈ
ਝੂਠਾ ਇਹ ਸੰਸਾਰ
ਇਹ ਜਿਹੜਾ ਸਾਰਾ ਸੰਸਾਰ ਹੈ ਝੂਠਾ ਹੋਇਆ ਹੀ ਪ੍ਰਤੀਤ ਹੋ ਰਿਹਾ ਹੈ
ਕਿਨ ਸਮਝਾਈ ਹੈ
ਕਿਹਨੂੰ ਸਮਝ ਆਈ ਹੈ ਗੁਰੂ ਸਾਹਿਬ ਤੋਂ ਬਗੈਰ ਕਿਹਨੂੰ ਸਮਝਾਇਆ ਹੈ ਆਪੋ ਨੀ ਕਿਸੇ ਨੂੰ ਸਮਝ ਪਈ ਹੈ
ਸੱਚ ਨਾ ਧਰੇ
ਪਿਆਰ ਸੱਚ ਨਾਮ ਵਿੱਚ ਪਿਆਰ ਨਹੀਂ ਰੱਖਦਾ ਹੈ
ਧੰਦਾ ਧਾਈ ਹੈ
ਇਸ ਕਰਕੇ ਵਿਹਾਰਾਂ ਦੇ ਕੰਮ ਕਰੋ ਤੇ ਧੰਦਿਆਂ ਚ ਧਾਈਏ ਦੌੜਿਆ ਰਹਿੰਦਾ ਹਲਕਾਰੇ ਵੀ ਨੀ ਆਈ
ਕਾਲ ਬੁਰਾ ਖੈ ਕਾਲ
ਇਹ ਕਾਲ ਸਮਾਂ ਹੈ ਨਾ ਜਿਹੜਾ ਇਹ ਜੀਵਾਂ ਦੇ ਤਾਂ ਬੜਾ ਬੁਰਾ ਚਿੰਬੜਿਆ ਹੋਇਆ ਹੈ ਸਾਰਿਆਂ ਦੇ ਤਾਂ ਦੁੱਖ ਦੇਣ ਵਾਲਾ ਕਾਲ ਚਿੰਬੜਿਆ ਹੋਇਆ ਹੈ
ਫਿਰ ਦੁਨੀਆਂ ਆਈ ਹੈ
ਜਿਹੜੇ ਆਦਮੀ ਆਪਦਾ ਕਾਲ ਬੁਰੇ ਪਾਸੇ ਲਾਉਂਦੇ ਨੇ ਸਮਾਂ ਮਨੁੱਖਾ ਜਨਮ ਦਾ ਕੁਝ ਖਾਣ ਵਿੱਚ, ਕੋਈ ਭੋਗਣ ਵਿੱਚ, ਕੋਈ ਹਿੰਸਾ ਜੀਵ ਘਾਤ ਵਿੱਚ, ਉਹ ਕਾਲ ਬੁਰੇ ਪਾਸੇ ਦੇ ਖਾਣ ਵਿੱਚ ਜਿਹਨਾਂ ਨੇ ਲਾਇਆ ਹੋਇਆ ਹੈ, ਉਹਨਾਂ ਦੇ ਸਿਰ ਤੇ ਕਾਲ ਬਹੁਤ ਬੁਰਾ ਹੈ, ਖਾਇ ਕਰਨ ਵਾਲਾ ਹੈ।
ਫਿਰ ਦੁਨੀਆਂ
ਦੁਨੀਆਂ ਦੇ ਸਿਰ ਤੇ ਜਿਹੜਾ ਬੁਰੇ ਪਾਸੇ ਸਮਾਂ ਗੁਜ਼ਾਰਦਾ ਨਾ, ਉਹ ਦੁਨੀਆਂ ਦੇ ਸਿਰ ਤੇ ਬਹੁਤ ਬੁਰਿਆਈ ਕਰਨ ਵਾਲੇ ਸਿਰ ਤੇ ਕਾਲ ਬਹੁਤ ਉਹਨਾਂ ਦੇ ਤਾਈਂ ਵਿਗਾੜ ਕਰਕੇ ਉਹਨਾਂ ਦਾ ਨਾਸ਼ ਕਰਦਾ ਹੈ, ਸਾਰੀ ਉਹ ਦੁਨੀਆਂ ਦੇ ਸਿਰ ਤੇ ਆ ਰਿਹਾ ਹੈ। ਵਾਹਿਗੁਰੂ ਦੇ ਹੁਕਮ ਅਨੁਸਾਰ ਖਿਰਦੇ ਤੇ ਜਿੰਨ ਦਾ ਵੈਰੀ ਜਿਹੜਾ ਜਮ ਰੂਟ ਆ ਖੜਦਾ ਹੈ, ਜਿੰਦਾਰ ਜਲਾਬ ਵੀ ਨਹੀਂ ਆਈ, ਜਿੰਦਾਰ ਡੰਡਾ ਪਕੜ ਕੇ
ਮਾਰੇ ਦਾਈ ਹੈ।
ਇਹ ਜਿਹੜਾ ਦੁਨੀਆਂ ਦੇ ਦਾਵੇ ਬੰਨੀ ਬੈਠਾ, ਇਹ ਹਮਰੀ ਭੂਮਿਕਾਉਣ ਘਾਲੇ ਪੈ ਪੈਰ ਉਹਨਾਂ ਦੇ ਤੇ ਦਾਵੇ ਨਾਲ ਜਮਦੂਤ ਆ ਮਾਰਦਾ ਹੈ। ਉਹ ਸਮਾਂ ਨੀ ਚੁੱਕਦਾ, ਅੰਤਰਾ ਦੇ ਆਕਾਰ ਝਾਤੀ ਮਾਰ ਲੈਂਦਾ ਹੈ, ਜਿਹੜਾ ਦੁਨੀਆਂ ਦੇ ਝੂਠੇ ਦਾਵੇ ਬੰਨੀ ਬੈਠਾ ਹੈ।
ਆਪੇ ਦੇ ਪਿਆਰ
ਆਪ ਹੀ ਇਹਨਾਂ ਨੂੰ ਸੱਚੇ ਪਾਤਸ਼ਾਹ ਆਪਣਾ ਪਿਆਰ ਦੇ ਦਿੰਦੇ ਹਨ।
ਮਨ ਵਸਾਈ ਹੈ,
ਮਾਰੇ ਦੇ ਨਾਮ ਨੂੰ ਗੁਰਾਂ ਤੋਂ ਸਰਵਣ ਕਰਦੇ ਹੈ, ਫਿਰ ਮੰਨਣ ਕਰਦੇ ਹੈ, ਵਸਾਈਏ ਕਮਾਈ ਕਰ ਲੈਂਦੇ ਹੈ, ਵਸਾ ਲੈਂਦੇ ਮਨ ਚ,
ਮੋਹਤ ਨਾ ਚਸਾ ਵਿਲੰਬ
ਉਹ ਮੁਕਤ ਹੋ ਜਾਂਦੇ ਹੈ। ਨਹੀਂ ਤਾਂ ਭਾਈ ਸਰੀਰ ਦੇ ਅੰਤ ਦਾ ਕੋਈ ਪਤਾ ਨੀ, ਦੇਰ ਨਾ ਕਰੋ, ਕਾਲ ਵੀ ਦੇਰ ਨੀ ਕਰਨੀ, ਚਸਾ 15 ਵਾਰੀ ਅੱਖ ਫਰਕੇ ਤੇ ਇੱਕ ਵਿਸਵਾ ਹੁੰਦਾ, 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ, ਇਉਂ ਘੜੀਏ ਮੋਹਤ ਅਰਸ਼ਾ ਨਹੀਂ ਰਹਿਣਾ ਅੱਧੀ ਘੜੀ ਦਾ ਵੀ, ਤੇ ਨਾ ਚਸਾ 15 ਵਾਰੀ ਅੱਖਾਂ ਫਰਕਣ ਤੋਂ 15 ਵਿਸਵਿਆਂ ਦਾ ਵੀ ਤੇ ਚਸਿਆਂ ਦਾ ਵੀ।
ਭਰੀਏ ਪਾਈਏ
ਸਾਧ ਸੰਗਤ ਜੀ, ਪਿਛਲੇ ਲੋਕ ਤਕੜੀ ਤੋਂ ਬਗੈਰ ਬੋਹਰ ਦੇ ਤਾਂ ਜੋਖਣ ਵੇਲੇ ਕੋਠਵਾਲ ਚ ਅਜੇ ਵੀ ਰਿਵਾਜ਼ ਸੀ, ਉਹ ਬੜੇ ਬੜੇ ਚਾਟੇ ਰੱਖਦੇ ਹੁੰਦੇ, ਉਹਨਾਂ ਚਾਟੀਆਂ ਜਦੋਂ ਭਰ ਜਾਂਦੀਆਂ ਦਾਣਿਆਂ ਦੇ ਮੂਧਾ ਕਰ ਦਿੰਦੇ, ਸਵਾ ਮਨ ਦੀ ਜਾਂ ਮਨ ਦੀ ਅੰਦਾਜ਼ਾ ਹੁੰਦਾ, ਉਹ ਜਦੋਂ ਉਹਦਾ ਨਾ ਪੜੋਪੀ ਉਹਨੇ ਰੱਖਿਆ ਦਾਣੇ ਮਿਲਣ ਵਾਲੀ ਦਾ ਨਾ, ਜਦੋਂ ਪੜੋਪੀ ਭਰ ਜਾਂਦੀ ਦੇਰ ਨਹੀਂ ਲੱਗਦੇ ਚਾਟੀ ਮੂਧੀ ਕਰ ਦਿੰਦੇ, ਬੋਲ ਤੇ ਢੇਰ ਲਾ ਦਿੰਦੇ। ਇਸੇ ਪ੍ਰਕਾਰ ਪੜੋਪੀ ਕੌਣ ਦੇ ਜਦੋਂ ਸਾਸਾਂ ਨਾਲ ਭਰ ਗਈ ਪੂਰੀ ਹੋ ਗਈ, ਉਦੋਂ ਘੜੀ ਜਾਂਦੀ ਘੜੀ ਦੇਰ ਨਹੀਂ ਲੱਗਣੀ, ਝਾਟੀ ਤੈਨੂੰ ਪਾ ਕੇ ਸਿੜੀ ਤੇ ਲੈ ਜਾਣਗੇ। ਇਹੀ ਜੀ ਹਾਲਤ ਹੋ ਗਈ, ਕਿਉਂ ਹੰਕਾਰ ਕਰਦਾ ਤੂੰ, ਭਰੀਏ ਪਾਈਏ। ਪੜੋਪੀ ਭਰੀ ਤੋਂ ਦੂਜੀ ਪੁਲਸੀਆਂ ਦੀ ਘੜੀ ਹੁੰਦੀ ਸੀ, ਉਹ ਪਾਣੀ ਦੇ ਵਿੱਚ ਤਾਰ ਦਿੰਦੇ ਸਨ ਕੜਾਹੀ ਭਰ ਕੇ, ਜਦੋਂ ਛੇਕ ਸਾਣੀ ਪਾਣੀ ਪੈ ਕੇ ਭਰ ਜਾਵੇ, ਕੌਲੀ ਡੁੱਬ ਜਾਵੇ ਵਿੱਚ ਬੱਠਲ ਦੇ, ਤੇ ਉਸ ਵਕਤ ਇੱਕ ਪਹਿਰ ਦਾ ਅੰਦਾਜ਼ਾ ਹੁੰਦਾ ਸੀ, ਗਜ਼ਲ ਵੱਜ ਜਾਂਦੀ ਸੀ, ਪਹਿਰੇਦਾਰ ਬਦਲ ਜਾਂਦੇ ਸੀ, ਉਦੋਂ ਕੋਈ ਠਹਿਰਦਾ ਨਹੀਂ ਸੀ। ਤੀਜਾ ਤਰੀਕਾ ਇਹ ਸੀ ਕਿ ਰੇਤੇ ਦੇ ਨਾਲ ਪੇਂਦੀ ਨੂੰ ਭਰ ਕੇ ਉੱਚੇ ਥਾਂ ਰੱਖ ਦਿੰਦੇ, ਉਹਦੇ ਥਾਣੀ ਚਿਰ ਚਿਰ ਕੇ ਰੇਤਾ ਜਦੋਂ ਸਾਰਾ ਨਿਕਲ ਜਾਂਦਾ ਤੇ ਉਸ ਵੇਲੇ ਪਹਿਰ ਹੋ ਜਾਂਦਾ ਪੂਰਾ। ਇਸ ਪ੍ਰਕਾਰ ਇਹ ਘੜੀਆਂ ਦੇ ਪਹਿਲਾਂ ਦੇ ਤਰੀਕੇ ਸਨਗੇ। ਹੁਣ ਤਾਂ ਸੂਈਆਂ ਵਾਲੀਆਂ ਘੜੀਆਂ ਚੱਲ ਪਈਆਂ, ਤੇ ਉਹਦਾ ਨਾਂ ਵੀ ਪੜੋਪੀ ਸੀ, ਪਾਈ ਘੜੀ ਜਿਹੜੀ ਹੁੰਦੀ ਹੈ, ਜਾਨੀ ਪਾਈ ਘੜੀ ਪਾਈ ਘੱਟ ਜਾਨੀ ਘੱਟ ਕਿਰਾਇਆ ਨਾ ਕਹਾਉਂਦੇ ਹੈ। ਇਸ ਪ੍ਰਕਾਰ ਜਦੋਂ ਸਾਹਾਂ ਰੂਪੀ ਪੜੋਪੀ ਭਰ ਗਈ ਨਾ ਇਹ ਚਾਟੀ, ਉਦੋਂ ਕੋਈ ਵੀ ਨਹਿਣ ਦੇਵੇਗਾ, ਚੱਲਣਾ ਪਵੇਗਾ। ਇਸੇ ਪ੍ਰਕਾਰ
ਮੋਹਤ ਨਾ ਚਸਾ ਵਿਲੰਬ,
ਫੇਰ ਜੀ ਮੋਹਤ ਦੀ ਘੜੀ ਵੀ ਚਸਾ 15 ਵਿਸਵਿਆਂ ਵਾਰੀ ਵੀ ਵਿਲੰਬ ਦੇਰ ਨਾ ਕਰ, ਮਹਾਰਾਜ ਮਿਲਣ ਲੱਗਾ।
ਭਰੀਏ ਪਾਈਏ
ਜਿਸ ਵੇਲੇ ਤੇਰਾ ਚਿੱਤ ਪ੍ਰੇਮ ਦੇ ਨਾਲ ਭਰ ਜਾਏਗਾ, ਉਦੋਂ ਵਾਹਿਗੁਰੂ ਨੂੰ ਪਾਈਏ ਪਾ ਲਏਗਾ।
ਹੋਰ ਪ੍ਰਸਾਦੀ ਬੁੱਝ,
ਇਹ ਸਰਵਣਾਂ ਦੀ ਕਿਰਪਾ ਦੁਆਰਾ ਸਮਝਣਾ ਕਰ,
ਸੱਚ ਸਮਾਈਏ।
ਜਦੋਂ ਬੁੱਝ ਪੁੱਛੇਗਾ ਗੁਰਾਂ ਦੁਆਰਾ, ਫਿਰ ਸੱਚੇ ਪਰਮੇਸ਼ਰ ਚੋਂ ਸਮਾਈਏ ਮਿਲ ਜਾਏਗਾ।
ਸਲੋਕ ਮਹੱਲਾ ਪਹਿਲਾ, ਤੁਮੀ ਤੁਮਾ ਵੇਸੋ।
ਜੇ ਮਹਾਰਾਜ ਭਜਨ ਨਹੀਂ ਕਰਦੇ ਉਹਨਾਂ ਚ ਕਿੰਨੀ ਕੁ ਜ਼ਹਿਰ ਹੈ, ਤਾਂ ਗੁਰੂ ਸਾਹਿਬ ਦੱਸਦੇ ਹੀ ਨਹੀਂ ਜ਼ਹਿਰ ਹੈ ਉਹਨਾਂ ਦੇ ਅੰਦਰ।
ਤੁਮੀ ਤੁਮਾ ਵੇਸੋ,
ਭਾਈ ਤੁਮ ਦੀ ਕੌੜੀ ਦੀ ਜ਼ਹਿਰ ਹੁੰਦੀ ਹੈ, ਜਿੰਨਾ ਤੁਮਾ ਕੌੜ ਤੁਮਾ ਹੁੰਦਾ ਜਿੰਨੀ ਉਹਦੀ ਜ਼ਹਿਰ ਹੁੰਦੀ ਹੈ, ਜਿੰਨੀ ਸੰਖੀਏ ਦੀ ਜ਼ਹਿਰ ਹੁੰਦੀ ਹੈ।
ਅੱਕ ਧਤੂਰਾ ਨਿੰਮ ਫਲ,
ਜਿੰਨੀ ਅੱਕ ਦੀ ਜ਼ਹਿਰ ਹੈ, ਜਿੰਨੀ ਧਤੂਰੇ ਦੀ ਜ਼ਹਿਰ ਹੈ, ਜਿੰਨੀ ਨਿੰਮਾਂ ਦੇ ਫਲਾਂ ਦੀ ਜ਼ਹਿਰ ਹੈ।
ਮਨ
ਨਮੋਲੀਆਂ ਦੀ,
ਮਨ ਮੁੱਖ ਵਸ ਹੈ ਤਿਸ,
ਉਸ ਪੁਰਖ ਦੇ ਮਨ ਵਿੱਚ ਵੀ ਤੇ ਮੂੰਹ ਵਿੱਚ ਵੀ ਇੰਨੀਆਂ ਜ਼ਹਿਰਾਂ ਵਸਦੀਆਂ ਹਨ,
ਜਿਸ ਤੂੰ ਚਿੱਤ ਨਾ
ਆਵੇ। ਪਰਮੇਸ਼ਰ ਜਿਨ੍ਹਾਂ ਦੇ ਤੂੰ ਚੇਤੇ ਨਹੀਂ ਆਉਂਦਾ, ਇੰਨੇ ਘਾਟੇ ਵਿੱਚ ਹਨ ਉਹ ਲੋਕ।
ਨਾਨਕ
ਇਸੇ ਪ੍ਰਕਾਰ ਕਿਹੜੀ ਕਿਹੜੀ ਚੀਜ਼ ਜ਼ਹਿਰ ਹੈ ਜੀ ਇਹ,
ਤੁਮੀ ਤੁਮਾ ਵਿਸ,
ਤੁਮ ਵੀ ਨਹੀਂ ਆਈ। ਸਾਹਿਬ ਸਿੰਘ ਜੀ ਕੌੜੀ ਬਾਣੀ ਬੋਲਦੇ ਆ,
ਇਹ ਤੁਮੀ ਵਰਗੀ ਜ਼ਹਿਰ ਹੈ ਉਹਨਾਂ ਦੇ
ਤੁਮਾ
ਦੀ ਨਿਆਈ
ਤੁਮਾ
ਅਤੇ ਤੁਮੇ ਦੀ ਨਿਆਈ ਕ੍ਰੋਧ ਕਰਦੇ ਹਨ ਉਹ
ਬਿਸ
ਅਤੇ ਬਿਸ ਹਿੰਸਾ ਜੀਵ ਘਾਤ ਕਰਦੇ ਹਨ
ਅੱਕ
ਤੇ ਅੱਕ ਦੀ ਨਿਆਈ ਲੱਭ ਹੈ ਖਾਣ ਦਾ ਉਹਨਾਂ ਨੂੰ ਧਤੂਰੇ ਦੀ ਨਿਆਈ ਲੋਭ ਹੈ ਜੋੜਨ ਦਾ ਉਹਨਾਂ ਦੇ ਤਾਈ
ਨਿੰਮ ਫਲ
ਨਿੰਮ ਫਲ ਦੀ ਨਿਆਈ ਕਾਮ ਦਾ ਉਫੜਨਾ ਹਰ ਵਕਤ ਰਹਿੰਦਾ ਹੈ
ਮਨ ਮੁਖ ਵਸ ਹੈ
ਉਹਦੇ ਮਨ ਤੇ ਮੁਖ ਦੇ ਵਿੱਚ ਮਨ ਮੁਖ ਦੇ ਵਸਦੀਆਂ ਹਨ ਪਰਮੇਸ਼ਰ ਤੂੰ ਚੇਤ ਨੀ ਹੁੰਦਾ ਇੰਨੇ ਔਗਣ ਉਹਨਾਂ ਅੰਦਰ ਵਸਦੇ ਰਹਿੰਦੇ ਹਰ ਵਕਤ
ਨਾਨਕ ਕਹੀਏ ਕਿਸ
ਕਹਿੰਦੇ ਕਿਹਨੂੰ ਜਾ ਕੇ ਕਹੀਏ ਫਰਿਆਦ ਕਰੀਏ
ਹੰਡਨ ਕਰਮਾਂ ਬਾਹਰ
ਇਸ ਕੰਮਾਂ ਦੇ ਵਿੱਚ ਗ੍ਰਸੇ ਹੋਏ ਵਕਾਰਾਂ ਚ ਹੰਡਨ ਤੁਰੇ ਫਿਰਦੇ ਆ ਜੂਨਾਂ ਚ ਮਹਾਰਾਜ ਜੀ ਕਰਮਾਂ ਕਿਰਪਾ ਤੋਂ ਬਾਹਰ ਜਿਹੜੇ ਹਨ ਕਰਮਾਂ ਨਿਸ਼ਕਾਮ ਕਰਮਾਂ ਦੀ ਕਮਾਈ ਤੋਂ ਬਾਹਰ ਜਿਹੜੇ ਹਨ
ਮਹੱਲਾ ਪਹਿਲਾ ਮਤ ਪੰਖੇੜੂ ਕਿਰਤ ਸਾਥ
ਜੀਵ ਆਤਮਾ ਨਾ ਮਤ ਵਿਸ਼ਿਸ਼ਟ ਬੁੱਧ ਵਿਸ਼ਿਸ਼ਟਾ ਜਿਹੜਾ ਆਪਣੇ ਆਪ ਨੂੰ ਮੰਨਦਾ ਇਹ ਤਾਂ ਇੱਕ ਪੰਖੇੜੂ ਪੰਛੀ ਦੀ ਨਹੀਂ ਕਿਹੜਾ ਅਭਾਸ ਹੈ ਜਿਹੜਾ ਇਹ ਤਾਂ ਪੰਛੀ ਦੀ ਨਹੀਂ ਆਈਆਂ ਜਾਣਾ ਕਰੋ
ਕਿਰਤ ਸਾਥ
ਜਿਹੜੇ ਕਿਰਤ ਕੀਤੇ ਇਹਦੇ ਸਾਥ ਇਹ ਦਿਨ ਨਿਖੇਧ ਕਰਮ ਜਿਹੜੇ ਇਹਨੇ ਕੀਤੇ ਹੋਏ ਇਹ ਸਾਥ ਖੰਭ ਹੈ ਇਹਦੇ ਪੁਡਾਰੀ ਦੇ ਨਾਲ ਮਾਰਨ ਵਾਲੇ
ਕਬ ਉੱਤਮ ਕਬ ਨੀਚ
ਕਦੇ ਮਾੜੇ ਕੰਮ ਕਰਕੇ ਇਹ ਨੀਵੀਆਂ ਜੂਨਾਂ ਨੂੰ ਜਾ ਪ੍ਰਾਪਤ ਹੁੰਦਾ ਹੈ ਉਸ ਬੱਕਰਿਆਂ ਦੀਆਂ ਉਹ ਜਿਹੜੀਆਂ ਕਸਾਈ ਬਣ ਕੇ ਸਾਫ਼ ਕਰਦੇ ਰਹਿੰਦੇ ਹੈ ਅਤੇ ਕਦੇ ਉੱਤਮ ਚੰਗੀ ਕੋਲੇ ਚ ਬਣ ਕੇ ਬ੍ਰਾਹਮਣ ਆਦਿਕ ਬਣ ਕੇ ਪੂਜਾ ਪਾਠ ਹੀ ਕਰਦਾ ਰਹਿੰਦਾ ਹੈ
ਕਬ ਚੰਦਨ ਕਬ ਅੱਕ ਡਾਲ
ਚੰਦਨ ਦੀ ਨਿਆਈ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਕਦੇ ਕੋ ਸੰਗਤ ਰੂਪੀ ਅੱਕ ਦੀ ਡਾਈ ਤੇ ਜਾ ਬੈਠਦਾ ਟਿੱਡੇ ਦੀ ਨਿਆਈ
ਕਬ ਉੱਚੀ ਪ੍ਰੀਤ
ਕਦੇ ਉੱਚੀ ਤੁਰਿਆ ਪਦ ਦੀ ਪ੍ਰੀਤੀ ਹੋ ਜਾਂਦੀ ਹੈ ਇਸ ਪ੍ਰਕਾਰ ਜੀਵ ਰੂਪੀ ਪੰਖੇਰੂ ਹੈ ਬੁੱਧ ਸਿੱਖ ਜੋ ਆਪਣੇ ਆਪ ਨੂੰ ਮੰਨਦਾ ਹੈ ਕਿਰਤ ਸਾਧ ਕੀਤੇ ਹੋਏ ਜਿਹੜੇ ਬਿਨ ਖੇਦ ਕਰਮ ਹੈ ਇਹ ਖੰਭ ਹਨ ਜੇ ਸਾਥ ਇਸ ਦੇ
ਕਬ ਉੱਤਮ ਕਬ ਨੀ
ਕਦੇ ਉੱਤਮ ਪੁਰਖਾਂ ਦੀ ਸਤਸੰਗ ਚ ਬੈਠ ਕੇ ਉੱਤਮ ਬਣ ਜਾਂਦਾ ਹੈ ਕਦੇ ਨੀ ਸ਼ਰਾਬੀਆਂ ਕਵਾਦੀਆਂ ਸੰਗ ਕਰਕੇ ਚੋਰ ਠੱਗ ਬਣ ਜਾਂਦਾ ਹੈ
ਕਬ ਚੰਦਨ ਕਬ ਅੱਕ ਡਾਲ
ਸੰਗਤ ਦੀ ਪ੍ਰਾਪਤੀ ਕਰਕੇ ਚੰਨਣ ਵਰਗਾ ਪਰਮੇਸ਼ਰ ਦੀ ਭਗਤੀ ਦੀ ਖੁਸ਼ਬੂ ਵਾਲਾ ਬਣ ਜਾਂਦਾ ਹੈ
ਕਬ ਅੱਕ ਡਾਲ
ਅੱਕ ਦੀ ਡਾਲੀ ਦੀ ਨਿਆਈ ਇਹ ਜੀਵ ਕਿਹੜੀਆਂ ਜੂਨਾਂ ਚ ਪ੍ਰਲਿਪਤ ਹੋ ਜਾਂਦਾ ਹੈ
ਕਬ ਉੱਚੀ ਪ੍ਰੀਤ
ਕਦੇ ਉਸ ਨੂੰ ਉੱਚੀ ਵਾਹਿਗੁਰੂ ਦੀ ਪ੍ਰੀਤੀ ਭਗਤੀ ਲੱਗ ਜਾਂਦੀ ਸਤਸੰਗਤ ਦੀ ਮਿਹਰ ਕਰਕੇ
ਨਾਨਕ ਹੁਕਮ ਚਲਾਈ ਹੈ
ਕਹਿੰਦੇ ਜਿਹੀ ਜੀ ਕਰਨੀ ਹੈ ਉਸ ਹੁਕਮ ਅਨੁਸਾਰ ਜੀਵ ਚਲਾਏ ਜਾਂਦੇ ਹਨ
ਸਾਹਿਬ ਲੱਗੀ ਰੀਤ
ਸਾਹਿਬ ਦੀ ਪਹਿਲਾਂ ਤੋਂ ਪੋਠੋਵਾਰ ਦੀ ਬੋਲੀ ਹੈ ਲਗਾ ਚਲਿਆ ਸੋ ਇਹ ਲੱਗੀ ਚਲੀ ਆ ਰਹੀ ਰੀਤੀ ਵਾਹਿਗੁਰੂ ਦੀ ਪਹਿਲਾਂ ਤੋਂ ਇਹ ਹੁਕਮ ਦੁਆਰਾ ਸਾਰੀ ਸਿੱਖੀ ਨੂੰ ਚਲਾਇਆ ਜਿਹੀ ਜੀ ਕਰਤੂਤ ਹੈ ਉਹ ਜਿਹਾ ਸਿਰ ਤੇ ਹੁਕਮ ਹੈ ਉਸ ਹੁਕਮ ਅਨੁਸਾਰ ਚਲਾਈ ਹੈ ਸਿੱਖੀ ਸਾਹਿਬ ਜੀ ਲੱਗੀ ਚਲੀ ਹਾਰੀ ਰੀਤੀ ਪਹਿਲਾਂ ਤੋਂ ਬਣਾਈ ਹੋਈ ਮਰਜ਼ਾਦਾ
ਪੌੜੀ ਕੇਤੇ ਕਹਿ ਹੈ ਵਖਾਣ
ਲੋਕ ਦੇਵ ਸ਼ਾਸਤਰਾਂ ਦਾ ਵਖਿਆਨ ਕਹੀ ਜਾਂਦੇ ਹੈ
ਕਹਿ ਕਹਿ ਜਾਵਣਾ
ਕਈ ਲੋਕ ਪਿਛਲੀਆਂ ਕਹੀਆਂ ਹੋਈਆਂ ਨੂੰ ਕਹਿ ਕਹਿ ਕੇ ਵਰਤਮਾਨ ਸਮੇਂ ਵਿੱਚ ਅਤੇ ਭਵਿੱਖ ਕਾਲ ਦੇ ਵਿੱਚ ਜਾਣਾ ਕਰਦੇ ਇਸ ਲੋਕ ਵਿੱਚੋਂ
ਵੇਦ ਕਹਿ ਹੈ ਵਖਿਆਣ
ਕਈ ਲੋਕ ਵੇਦ ਦਾ ਹੀ ਪਾਠ ਦਾ ਹੀ ਵਖਿਆਨ ਕਰਦੇ ਹੈ ਕਿਤਨੇ ਚਿੱਟੇ ਹੋਏ ਪੁਰਾਣਾ ਆਦਿਕਾਂ ਦੇ ਕਥਨ ਦਾ ਵਖਿਆਨ ਕਰਦੇ ਹੈ ਕਿਤਨੇ ਸ਼ਾਸਤਰ ਸਿਮਰਤੀਆਂ ਆਦਿਕਾਂ ਨੂੰ ਕਹਿ ਕਹਿ ਕੇ ਜਾਣਾ ਕਰਦੇ ਹਨ
ਅੰਤ ਨਾ ਪਾਵਣ
ਦੇਰ ਕਰਕੇ ਵੀ ਵਖਿਆਨ ਕਰਦੇ ਉਸ ਬ੍ਰਹਮ ਦਾ ਅੰਤ ਨਹੀਂ ਪਾ ਸਕਦੇ ਨਾਰਦ ਮੁਨੀ ਨੂੰ 75,000 ਵਿਦਿਆ ਪੜ੍ਹੀ ਸੰਕਾਦਕਾਂ ਨੂੰ ਮਿਲਿਆ ਕਹਿੰਦੇ ਮੈਂ ਵਿਦਿਆ ਬਹੁਤ ਸਾਰੀ ਪੜ੍ਹ ਲਈ ਹੈ ਹੁਣ ਰਾਜਾ ਥੋੜ੍ਹੀ ਜਿਹੀ ਵਿਦਿਆ ਰਹਿ ਗਈ ਹੋਣੀ ਹੈ ਸਰਕਾਰ ਕਹਿੰਦੇ ਕਹੇ ਨਾਰਦ ਮੁਨੀ ਕਹੇ ਚੌਥਾ ਹਿੱਸਾ ਵਿਦਿਆ ਨਹੀਂ ਪੜ੍ਹੀ ਦੁਨੀਆ ਇਸ ਪ੍ਰਕਾਰ ਵੇਦ ਦਾ ਵਖਿਆਨ ਕਹਿਣ ਵਾਲੇ ਹਨ ਜਿਹੜੇ ਦੁਰਵਾਸ਼ਾ ਰਿਸ਼ੀ ਵੇਦ ਦਾ ਪਾਠ ਕਰੇ ਤੇ ਜਾਗ ਵੱਲ ਕਹਿੰਦਾ ਗਰਭੋ ਗੱਛਤੀ ਕੋਠੀਆਂ ਦਾ ਭਾਰ ਚੱਕਿਆ ਹੋਇਆ ਦੁਰਵਾਸ਼ੇ ਦਾ ਕਹਿੰਦਾ ਗਧਾ ਤੁਰਿਆ ਜਾਂਦਾ ਭਾਰ ਚੱਕੀ ਉਹ ਕਹਿੰਦਾ ਕਿਉਂ ਗਧਾ ਕਿਉਂ ਮੈਂ ਵੇਦ ਚੱਕੇ ਹੋਏ ਹੈ ਕਹਿੰਦੇ ਤਾਂ ਕਿਹੜਾ ਵੇਦਾਂ ਦਾ ਅੰਤ ਪਾ ਲਿਆ ਪਰਮੇਸ਼ਰ ਦਾ ਇਸ ਪ੍ਰਕਾਰ ਵੇਦ ਪੁਰਾਣ ਪੜ੍ਹੇ ਕੋਈ ਗੁਰ ਸਿਵਰੇ ਹਰ ਕੋ ਨਾਮ ਵੇਦਾਂ ਪੁਰਾਣਾ ਪੜ੍ਹਿਆ ਦਾ ਗੁਣ ਇਹ ਹੈ ਜੇ ਪਰਮੇਸ਼ਰ ਦਾ ਸਮਨ ਸਿਮਨ ਕਰੇ ਨਹੀਂ ਤਾਂ ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ ਖਰਚ ਅੰਦਰ ਜਸ ਭਾਰਾ ਖੋਤੇ ਤੇ ਚੰਨਣ ਦੀਆਂ ਲੱਕੜਾਂ ਜਿਵੇਂ ਲੱਗ ਗਈ ਹੋਈ ਹੈ ਨਾ ਹੋਰ ਤਾਂ ਨਹੀਂ ਕੁਝ ਜੇ ਮਾਣ ਕਰਦੇ ਮੈਂ ਵੇਦ ਸ਼ਾਸਤਰ ਪੜ੍ਹਿਆ ਹੋਇਆ ਹੈ ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਫਿਰ ਯਾਗ ਵੱਲ ਕਹਿਣ ਲੱਗਾ ਨਾਰਦ ਮੁਨੀ ਨੂੰ ਕਿ ਮੈਂ ਹਮੇਸ਼ਾ ਲਈ ਵੇਦ ਦਾ ਪਾਠ ਕਰਦਾ ਹੀ ਰਹਾਂਗਾ ਨਾਰਦ ਮੁਨੀ ਕਹਿੰਦਾ ਇਹ
ਜਾਗ ਵਲਕ ਜਦੋਂ ਤੂੰ ਵੇਦ ਪਾਠ ਕਰਦਾ ਕਰਦਾ ਬਿਰਧ ਹੋ ਗਿਆ, ਉਦੋਂ ਤੇਰੇ ਕਫ ਵਿੱਚ ਕੰਠ ਆ ਜਾਏ, ਕੰਠ ਵਿੱਚ ਕਫ ਆ ਜਾਏਗੀ, ਫਿਰ ਤੇਰਾ ਕੰਠ ਰੁਕ ਜਾਏਗਾ, ਫਿਰ ਕਿਵੇਂ ਕਰੇਗਾ? ਕਹਿੰਦਾ ਮੈਂ ਦਵਾਈਆਂ ਦਾ ਸੇਵਨ ਕਰਕੇ ਫੇਰ ਵੀ ਉਚਾਰਦਾ ਰਹੂੰਗਾ। ਇਸ ਪ੍ਰਕਾਰ ਉਹ ਵੇਦ ਦਾ ਪਾਠ ਹੀ ਜਾਗ ਵਲ ਕਰਦਾ ਰਹਿੰਦਾ ਸੀ। ਸੋਹਜੂਰ ਫਰਮਾਉਂਦੇ ਹਨ,
ਵੇਦ ਕਹਿ ਵਖਿਆਣ,
ਵੇਦ ਦਾ ਵਖਿਆਣ ਕਰਨ ਵਾਲੇ ਕਹਿੰਦੇ ਹਨ, ਵਾਹਿਗੁਰੂ ਦਾ ਅੰਤ ਨੀ ਕਿਸੇ ਦੇ ਪਾਸੋਂ ਫੇਰ ਵੀ ਪਾਉਣਾ ਹੋਇਆ,
ਪੜਿਆ ਨਾਹੀ
ਭੇਦ, ਪੜ੍ਹਨੇ ਮਾਤਰ ਸੇ ਭਾਈ ਭੇਦ ਨੀ ਆਉਂਦਾ ਪਰਮੇਸ਼ਰ ਦਾ,
ਬੁੱਝਿਆ ਪਾਵਣਾ,
ਜੇ ਗੁਰੂ ਸਾਹਿਬ ਤੋਂ ਬੁੱਝਿਆ ਪੁੱਛਣਾ ਕਰੀਏ ਸਮਝਣੇ ਕਰਕੇ ਪਾਇਆ ਜਾਂਦਾ ਭੇਦ ਤਾਂ ਉਸਦਾ ਸਿਧਾਂਤ।
ਖਟ ਦਰਸ਼ਨ ਕਹਿ
ਭੇਦ, ਦਰਸ਼ਨ ਜੋਗੀ ਜਿੰਨੂ ਸੇਵੜੇ ਸੰਨਿਆਸੀ ਤੇ ਦਰਵੇਸ਼, ਉਹਨਾਂ ਦੇ ਜਿਹੜੇ ਭੇਦ ਹਨ ਉਹਨਾਂ ਵਿੱਚੋਂ
ਸੱਚ ਸਮਾਗ,
ਕਿਸੇ ਕਿਸੇ ਨੂੰ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰ ਕੇ ਸੱਚ ਨਾਮ ਵਿੱਚ ਸਮਾਉਣਾ ਕੀਤਾ ਹੈ, ਜਿਵੇਂ ਭਗਤੀ ਆਦਿਕ, ਗੋਪੀ ਚੰਦ ਆਦਿਕ, ਮੰਗਲ ਨਾਥ ਆਦਿਕ ਸਤਿਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਵਰੋ ਸਾਗ, ਕਿਉਂ ਕਿਸੇ ਕਿਸੇ ਨੂੰ ਸੱਚੇ ਪਰਮੇਸ਼ਰ ਚ ਸਮਾਉਣਾ ਕੀਤਾ, ਮਿਲਣਾ ਕੀਤਾ ਹੈ।
ਸੱਚਾ ਪੁਰਖ ਅਲੱਖ,
ਉਹ ਸੱਚਾ ਹੈ ਪਰਮੇਸ਼ਰ, ਸਾਰੇ ਵਾਲੀ ਪੁਰਖ ਪੂਰਨ ਹੈ, ਅਲੱਖ ਲਖਣ ਤੋਂ ਰਹਿਤ ਹੈ,
ਸ਼ਬਦ ਸੁਹਾਵਣਾ,
ਗੁਰੂ ਦੇ ਸ਼ਬਦ ਕਰਕੇ ਉਹਦਾ ਆਨੰਦ ਸੁਹਾਵਣਾ ਪ੍ਰਾਪਤ ਹੁੰਦਾ ਹੈ।
ਮੰਨੇ ਨਾਉ ਬਿਸੰਖ,
ਜਿਹੜਾ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ, ਅਣਗਿਣਤ ਨਾਵਾਂ ਦਾ ਮੰਨਣ ਕਰਦਾ ਹੈ, ਸਾਰਿਆਂ ਨਾਵਾਂ ਨੂੰ ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਸਾਰਿਆਂ ਨਾਵਾਂ ਨੂੰ ਵੰਦਨਾ ਕਰਦਾ ਹੈ, ਕਿਉਂ ਗਿਣਤੀ ਤੋਂ ਰਹਿਤ ਪਰਮੇਸ਼ਰ ਦੇ ਨਾਮ ਦਾ ਜਿਹੜਾ ਮੰਨਣ ਕਰਦਾ ਹੈ।
ਦਰਗਾਹ ਪਾਵਣਾ,
ਉਹ ਦਰਗਾਹ ਵਿੱਚ ਬਸੰਖ ਦਰਗਾਹ ਚ ਆਦਰ ਪਾਉਂਦਾ, ਬਿਨਾਂ ਅਣਗਿਣਤੀ ਆਦਰ ਦੇ ਤਾਂ ਹੀ ਪਾਉਂਦਾ ਹੈ, ਉਹ ਦਰਗਾਹ ਪਰਮੇਸ਼ਰ ਦੇ ਤਾਂ ਹੀ ਪਾਉਣਾ ਕਰਦਾ ਹੈ। ਦਰ ਅੰਦਰ ਜੋ ਗਹਿ ਜਗ੍ਹਾ ਤੁਰਿਆ ਪਾਉਂਦਾ ਹੈ, ਉਸ ਨੂੰ ਪਾਵਣਾ ਕਰਦਾ ਹੈ।
ਖਾਲਕ ਕਉ ਆਦੇਸ਼,
ਇਹ ਭਾਈ ਪਰਮੇਸ਼ਰ ਖਾਲਕ ਜੋ ਖਲਕਤ ਦਾ ਮਾਲਕ ਹੈ, ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੇ ਨਾ ਹੈ, ਖਲਕ ਦੁਖੇ ਜਬ ਨੰਦ ਜੀ ਖਾਲਕ ਕੋਤੇ ਤਾਂ ਹੈ, ਜੋ ਖਲਕਤ ਦਾ ਮਾਲਕ ਪਰਮੇਸ਼ਰ ਹੈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ,
ਖਾਲਕ ਕਉ ਆਦੇਸ਼,
ਉਸ ਪਰਮੇਸ਼ਰ ਨੂੰ ਨਮਸਕਾਰ ਕਰੀਏ ਜੋ ਆਦੇਸ਼ ਸਾਰਿਆਂ ਦੇਸ਼ਾਂ ਚ ਆਇਆ ਹੋਇਆ, ਆ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਜੋ ਬ੍ਰਹਮ,
ਢਾਡੀ ਗਾਵਣਾ,
ਢਾਡੀ ਕੀਰਤਨੀ ਬਣ ਕੇ ਮਹਾਰਾਜ ਜਸ ਨੂੰ ਗਾਉਣਾ ਕਰੀਏ,
ਨਾਨਕ ਜੁਗ ਜੁਗ ਏਕ,
ਜੁਗਾਂ ਜੁਗਾਂ ਚ ਕੋਈ ਪਰਮੇਸ਼ੁਰ ਹੈ ਮਹਾਰਾਜ ਕਹਿੰਦੇ ਹਨ,
ਮਨ ਵਸਾਵਣਾ,
ਜੁਗਾਂ ਸਾਧਨਾ ਦੇ ਜੁਗ ਸੰਯੁਕਤ ਹੋ ਕੇ ਸਰਗੁਣ ਗਿਆਨ ਦੁਆਰਾ, ਮਨਨ ਗਿਆਨ ਦੁਆਰਾ, ਨਿਭਿਆਸਨ ਗਿਆਨ ਦੁਆਰਾ, ਤਤਮ ਦੇ ਸੋਧਨ ਦੁਆਰਾ ਜੁਗ ਜੀਵ ਤੇ ਈਸ਼ਰ ਦੀ ਏਕਤਾ ਕਰੀਏ, ਇੱਕੋ ਹੀ ਜਾਣ ਕੇ ਚੌਹਾਂ ਜੁਗਾਂ ਨੂੰ ਮਨ ਚ ਵਸਾਉਣਾ ਕਰੀਏ।